ਮੰਗਿਆ ਭਾਵੇਂ ਨਹੀਂ ਅਜੇ ਸਿੰਘਾਂ ਨੇ ਕੁਝ ਵੀਰ ਲੱਗੇ ਵੀ ਹੈ ਪਰ ਜੇ ਦੇ ਦਿੱਤਾ ਤੇ ਵਾਜਦੇ ਵਾਜੀ ਲੈਣਾ ਛੱਡਣਾ ਨੀ 1947 ਜਿਹੜੇ ਬੇੜੀਆਂ ਚੋਟੇ ਬਲਦੇਵ ਸਿੰਘ ਨੇ ਪਾਏ ਹੈ ਉਹ ਹੁਣ ਬਹੁਤ ਭਿੱਜ ਚੁੱਕੀਆਂ ਡੁੱਬ ਚੁੱਕੀਆਂ ਉਹ ਡੁੱਬੀਆਂ ਰਹਿਣਗੀਆਂ ਨਵੀਂ ਬੇੜੀ ਤੇ ਚੜ ਕੇ ਆਪਣੀ ਜ਼ਮੀਰ ਨੂੰ ਯਾਦ ਕਰਕੇ ਜਿਉਣਾ ਮੰਗਦੇ ਹਾਂ ਨੀ ਅਜੇ ਤੇ ਦੇ ਦਿੱਤਾ ਤੇ ਮੋੜਦੇ ਨਹੀਂ ਤੇ ਜੇ ਵਿੱਚ ਰੱਖਣਾ ਨਾਲ ਰੱਖਣਾ ਤੇ ਫਿਰ 2 ਨੰਬਰ ਦੇ ਸ਼ਹਿਰੀ ਬਣ ਕੇ ਨਹੀਂ ਰਹਿਣਾ 1 ਨੰਬਰ ਦੇ ਬਰਾਬਰ ਦੇ ਸ਼ਰੀਕ ਬਣ ਕੇ ਚੱਲਣਾ ਜਿਹੜੀਆਂ ਸਹੂਲਤਾਂ ਦੂਜਿਆਂ ਨੂੰ ਹੈ ਜੇ 230 ਗ੍ਰਨੇਡ ਰੱਖਣ ਦੀ ਸਹੂਲਤ ਪਵਨ ਕੁਮਾਰ ਨੂੰ ਹੈ ਤੇ ਫਿਰ ਸਿੰਘ ਨਾਮ ਵਾਲੇ ਨੂੰ ਵੀ 230 ਤੱਕ ਹੀ ਕਿਉਂਕਿ ਗਿਣਤੀ ਨਾਲ ਚੱਲਣਾ ਪੈਣਾ ਆਪਾਂ 93 ਸਿਰ ਦਿੱਤੇ ਹੈ ਉਹਨਾਂ 7 ਸਿਰ ਦਿੱਤੇ ਹੈ 7 ਸਿਰਾਂ ਵਾਲੇ ਨੂੰ 230 ਰੱਖਣ ਦੀ ਇਜਾਜ਼ਤ ਹੈ ਤੇ ਆਪਾਂ ਨੂੰ ਮੇਰੇ ਖਿਆਲ ਚ ਸ਼ਾਇਦ 1000 ਤੋਂ ਜ਼ਿਆਦਾ ਬਣ ਜੂ ਗਿਣਤੀ ਦੇ ਹਿਸਾਬ ਨਾਲ ਮੈਂ ਤਾਂ ਪੜ੍ਹਿਆ ਲਿਖਿਆ ਨਹੀਂ ਪ੍ਰੋਫੈਸਰ ਸਾਹਿਬ ਨੇ ਦੱਸਿਆ ਕਹਿੰਦੇ 2600 ਬਣਦਾ ਹੈ ਚਲੋ ਆਪਾਂ 2600 ਨਹੀਂ ਪੂਰੀ ਗਿਣਤੀ ਰੱਖ ਲਈਏ 2000 ਗ੍ਰਨੇਡ ਚੱਕ ਜਾਣਾ ਰੱਖਿਆ ਕਰੋ ਕਈ ਵੀਰ ਪੁੱਛਦੇ ਲਾਇਸੈਂਸ ਨਹੀਂ ਲਾਇਸੈਂਸ ਕਰਨੇ ਕੀ ਤੁਸੀਂ ਇਹ ਠੇਕਾ ਲਿਆ ਵੀ ਪੱਗਾਂ ਵਾਲੇ ਲਾਇਸੈਂਸ ਰੱਖਣ ਤੇ ਮੋਨੇ ਜਿੱਧਰ ਮਰਜ਼ੀ ਤੁਰੇ ਫਿਰਨ ਸਿੰਘ ਨਾਂ ਵਾਲਾ ਭਾਵੇਂ ਕੋਈ ਦਾੜੀ ਕੱਟਿਆ ਵੀ ਹੈ ਬੇਨਤੀ ਕਰਾਂਗਾ ਲਾਇਸੈਂਸਾਂ ਦੀ ਉਡੀਕ ਨਾ ਕਰੋ ਹਥਿਆਰ ਜਿੱਥੋਂ ਲੈ ਸਕਦੇ ਆ ਲਓ ਕਈ ਵੀਰ ਕਹਿੰਦੇ ਆ ਜੀ ਸਾਨੂੰ ਰੱਖਣ ਨਹੀਂ ਦਿੰਦੇ ਖੋਹ ਕੇ ਲੈ ਜਾਂਦੇ ਆ ਸ਼ੇਰ ਦਾ ਪੁੱਤ ਹੁੰਦਾ ਜੰਗਲ ਵਿੱਚ ਤੇ ਜੰਗਲ ਦੇ ਜਾਨਵਰ ਤੇ ਪੰਛੀ ਇਕੱਠੇ ਹੋ ਕੇ ਸ਼ੇਰ ਨੂੰ ਕਹਿਣ ਤੂੰ ਇੱਥੋਂ ਨਿਕਲ ਜਾ ਤੇ ਸ਼ੇਰ ਦਾ ਪੁੱਤ ਉੱਥੋਂ ਕੂਚ ਚੱਡਿਆਂ 'ਚ ਪਾ ਕੇ ਨਿਕਲ ਜਾਵੇ ਸ਼ੇਰ ਦਾ ਪੁੱਤ ਕੌਣ ਦਾ ਹੱਕਦਾਰ ਹੈ ਉਹ ਸਿੰਘ ਨਾ ਹੋਵੇ ਤੇ ਕੋਲੇ ਹਥਿਆਰ ਵਧੀਆ ਹੋਵੇ ਰੌਂਦ ਹੋਣ ਨਵੇਂ ਤੇ ਟੋਪੀ ਵਾਲੇ ਨੂੰ ਆਉਂਦੇ 2 ਹੱਥੀ ਚੁੱਕ ਕੇ ਉਹਦੀ ਝੋਲੀ 'ਚ ਪਾ ਦੇਵੇ ਜੰਮਿਆ ਕਾਹਦੇ ਵਾਲ ਸਿੱਖ ਦੇ ਘਰੇ ਸ਼ੇਰਾਂ ਦੇ ਪੁੱਤ ਹੋ ਹਾਂ ਹਥਿਆਰ ਰੱਖ ਕੇ ਧੀ ਭੈਣ ਦੀ ਇੱਜ਼ਤ ਲੁੱਟਣੀ ਕਿਸੇ ਦਾ ਘਰ ਸਾੜਨਾ ਕਿਸੇ ਨੂੰ ਗੁੰਮਰਾਹ ਕਰਕੇ ਤੰਗ ਕਰਨਾ ਕਿਸੇ ਦਾ ਘਰਾਓ ਕਰਕੇ ਤਿਵਾਰ ਕਰਨਾ ਕਿਸੇ ਦੀ ਬੇਇੱਜ਼ਤੀ ਕਰਨੀ ਇਹ ਸਿੱਖ ਵਾਸਤੇ ਬਹੁਤ ਹੀ ਵੱਡਾ ਪਾਪ ਹੈ ਪਰ ਹਥਿਆਰ ਰੱਖ ਕੇ ਆਪਣੀ ਇੱਜ਼ਤ ਲੁਟਾਈ ਜਾਣਾ ਉਹ ਤੋਂ ਵੀ ਵੱਡਾ ਪਾਪ ਹੈ ਕਿਹਨੂੰ ਉਡੀਕਦੇ ਹੈ ਅੱਜ ਵੀ ਪ੍ਰੇਮੀ ਆਏ ਸੀ ਇੱਕ ਪਰਸੋਂ ਆ ਗਿਆ ਕਹਿਣਗਾ ਸੰਤ ਜੀ ਸਾਨੂੰ ਕੋਈ ਅਗਵਾਈ ਨਹੀਂ ਦਿੰਦਾ ਅਸੀਂ ਫੋਟੇ ਚੁੱਕ ਦੇਵਾਂਗੇ ਫਿਕਰ ਨਾ ਕਰ ਤੂੰ ਬੜਾ ਸਰੀਰ ਮੋਟਾ ਮੇਰੇ ਨਾਲ 3-4 ਗੁਣਾ ਮੋਟਾ ਹੀ ਮੇਰਾ ਸੁਖੜੂ ਜਿਹਾ ਹੈ ਮੈਂ ਉਹਨੂੰ ਬੇਨਤੀ ਕੀਤੀ ਵੀ ਤੇਰੇ 'ਚ ਰੜਕ ਹੈਗੀ ਕੋਈ ਅਣਖ ਹੈਗੀ ਕੋਈ ਮਾਂ ਪਿਓ ਦਾ ਹੈ ਕਹਿਣ ਲੱਗਾ ਜੀ ਕਰੜਾ ਬੜਾ ਤੂੰ ਮੈਂ ਕਰੜਾ ਤਾਂ ਤੂੰ ਕੀ ਕਿਹਾ ਕਹਿੰਦਾ ਦੱਸੋ ਮੈਂ ਜਿਨ੍ਹਾਂ ਨੇ ਗੁਰੂ ਗ੍ਰੰਥ ਦੇ ਸਰੂਪਾਂ ਨੂੰ ਅੱਗਾਂ ਲਾਈਆਂ ਜਿਨ੍ਹਾਂ ਨੇ ਭੈਣਾਂ ਨੰਗੀਆਂ ਕਰਕੇ ਸਿੱਖਾਂ ਦੀ ਇੱਜ਼ਤ ਲੁੱਟੀ ਹੈ ਜਾਂ ਉਹਨਾਂ ਨੂੰ ਗੱਡੀ ਚੜਾ ਕੇ ਆਓ ਮੈਂ ਸਾਂਭੂ ਮੈਂ ਸਟੇਜ ਤੋਂ ਕਹਿੰਦਾ ਇਹ ਠੀਕ ਹੈ ਜਕਾਰਾ ਛੱਡ ਦਿੱਤਾ ਕੱਲੇ ਜਕਾਰੇ ਨਾਲ ਮੈਂ ਯਕੀਨ ਕਰਨ ਵਾਲਾ ਨਹੀਂ ਕੁਝ ਕਰਕੇ ਵਿਖਾਓ ਇਹ ਨੇਤਾ ਪ੍ਰਤੀ ਇੱਥੇ ਸੁਨੇਹੇ ਆਈ ਜਾਂਦੇ ਆ ਆਹ ਤਾਰ ਆ ਗਈ ਆ ਮੈਂ ਕਿਹੜਾ ਪ੍ਰਾਈਮ ਮਿਨਿਸਟਰ ਹਾਂ ਰਾਸ਼ਟਰਪਤੀ ਹਾਂ ਮੈਂ ਕੋਈ ਤੁਹਾਡਾ ਚੌਕੀਦਾਰ ਹਾਂ ਜੋੜੇ ਝਾਰਨ ਵਾਲਾ ਛੋਟਾ ਜਿਹਾ ਸੇਵਕ ਪਰ ਉਹਨਾਂ ਨੇ ਤਾਰ ਭੇਜੀ ਕਿਹਦੇ ਬਾਰੇ ਕੁਝ ਕਰੋ ਇਹਦੇ ਬਾਰੇ ਆਪਣਾ ਸਾਰਿਆਂ ਦਾ ਫਰਜ਼ ਬਣਦਾ ਮਾਤਾ ਖਿਆਲ ਕਰੋ ਇਕੱਲਾ ਡਿਕਟੇਟਰ ਦਾ ਪਿੰਡਰਾਂ ਵਾਲਿਆਂ ਨੂੰ ਕੁਝ ਕਰੇਗਾ ਜਿੱਥੇ ਜਿੱਥੇ ਬੈਠੇ ਹੋ ਆਪਣੀ ਅਣਖ ਤੇ ਗੈਰਤ ਨੂੰ ਸੰਭਾਲਣ ਵਾਸਤੇ ਆਪਣੀ ਇੱਜ਼ਤ ਤੇ ਧਰਮ ਨੂੰ ਬਰਕਰਾਰ ਰੱਖਣ ਵਾਸਤੇ ਹਰ ਇੱਕ ਸਿੱਖ ਨੂੰ ਆਪੋ ਆਪਣੇ ਥਾਵਾਂ ਤੇ ਖੜੋ ਕੇ ਜ਼ਿੰਮੇਵਾਰੀ ਸੰਭਾਲਣੀ ਚਾਹੀਦੀ ਹੈ ਤਾਂ ਕੁਝ ਬਣੇਗਾ ਤੇ ਤੜੀਕਦੇ ਰਹਿੰਦੇ ਹਾਂ ਬਾਬਾ ਜੀ ਇੱਧਰੋਂ ਆ ਹੋ ਗਿਆ ਜਿੰਨੇ ਬੰਦੇ ਆਉਂਦੇ ਆ ਪਤਾ ਨੀ ਅਫਸੋਸ ਨਾ ਕਹਿਣਾ ਪੈਂਦਾ ਉਹ ਮੋਨਿਆਂ ਤੋਂ ਕੁੱਟ ਖਾ ਕੇ ਆਉਂਦੇ ਨੇ ਮਾਰੀ ਜਾਇਆ ਕਰੋ ਉੱਥੇ ਨਹੀਂ ਤੇ ਚਲੋ ਪੁਲਿਸ ਵਾਲਾ ਤਾਂ ਹੋਇਆ ਤੁਹਾਡਾ ਕੋਈ ਜ਼ੋਰ ਨਹੀਂ ਚੱਲਦਾ ਜਾਂ ਉਹਨਾਂ ਕੋਲ ਕੋਈ ਹਥਿਆਰ ਬਹੁਤੇ ਹੈ ਜਾਂ ਉਹਨਾਂ ਦੀ ਮਿਲਟਰੀ ਆ ਕੇ ਤੁਹਾਨੂੰ ਦਬਾਉਂਦੀ ਹੈ ਡਰ ਪੈਂਦਾ ਉਹ ਦੁਕਾਨਦਾਰ ਤੋਂ ਟੋਪੀ ਵਾਲੇ ਤੋਂ ਕੁੱਟ ਖਾ ਕੇ ਸ਼ੇਰ ਦਾ ਪੁੱਤ ਭੇਡ ਤੋਂ ਲੱਤਾਂ ਖਾ ਕੇ ਆ ਜਾਵੇ ਸ਼ਰਮ ਨਹੀਂ ਮਰ ਜਾਣਾ ਚਾਹੀਦਾ ਉਹਨੂੰ ਇੰਨੀ ਧਿਆਨ ਕਰੇਗੀ ਸਿੰਘ ਆਪਣੇ ਚ ਕੁਝ ਖਿਆਲ ਕਰੋ ਠੀਕ ਹੈ ਲੀਡਰ ਸਾਹਿਬਾਨਾਂ ਨੇ ਸ਼ਾਇਦ 15 ਤਰੀਕ ਦਾ ਮੈਨੂੰ ਚੇਤਾ ਨਹੀਂ 15 ਤਰੀਕ ਤੱਕ ਦੱਸਿਆ ਵੀ ਗਾਂ ਕੋਈ ਪ੍ਰੋਗਰਾਮ ਦੇਣਾ ਮੈਨੂੰ ਹਲੇ ਕੋਈ ਜਾਣਕਾਰੀ ਨਹੀਂ ਕੀ ਦੇਣਾ ਆਪਾਂ ਨੂੰ ਵੀ ਉਡੀਕ ਰੱਖਣੀ ਚਾਹੀਦੀ ਹੈ 6 ਮਹੀਨਿਆਂ ਤੋਂ ਨਹੀਂ ਸਾਲ ਤੋਂ ਵਿਸ਼ੇਸ਼ ਤੌਰ ਤੇ 6 ਸਾਲਾਂ ਤੋਂ ਆਮ ਤੌਰ ਤੇ ਦਾਸ ਬੇਨਤੀ ਕਰਦਾ ਆ ਰਿਹਾ ਕਿ ਹਰ ਇੱਕ ਮਾਈ ਭਾਈ ਦੇ ਗਾਤਰੇ ਹਥਿਆਰ ਵਧੀਆ ਹੋਣਾ ਚਾਹੀਦਾ ਤੇ ਕਈ ਕਹਿੰਦੇ ਪ੍ਰੋਗਰਾਮ ਨਵਾਂ ਨਹੀਂ ਦਿੰਦੇ ਹੈ ਤਾਂ ਗੱਲ ਤੁਹਾਡੀ ਠੀਕ ਦੇਣਾ ਚਾਹੀਦਾ ਪਰ ਜੇ ਪ੍ਰੋਗਰਾਮ ਇੱਥੋਂ ਕੋਈ ਉਹੋ ਜਿਹਾ ਮਿਲ ਜਾਵੇ ਵੀ ਤੁਸੀਂ ਆਹ ਕੁਝ ਕਰੋ ادو آخو جی تمہیں ہتھیار لے دو کتوں کون لے کے دوں گا انہوں پہلا جمع کرو انہوں سے آپس مل کے جہاں لون پا کے آ شیتل سنگھ کا پوسٹ مارٹم ہوا ادھا کلو مرچا وہ اندروں نکلیاں ادھا کلو مرچا سکھ دے اندروں تنگ کیا انہوں سو بےنتی کرا گا جان والے جتوں بھی تھی جتے جانا ہے یہ کوڑا میں مینو اگے آیا ہے اور اس سبندھ میں جان والے جتےداروں کے جتے کے جتےداروں ولنٹیئر ہاتھ جوڑ کے بےنتی کرنا ہے جیل جا کے تاش کھیڈنا جا جیل جا کے نشے پینے جیل جا کے بولیاں پاؤنیا یہ ٹھیٹھا کا کام ہوں سکھان کا کام نہیں جی تو آپ پتر گرو دے شہیدوں کے دلے خون والا پیار تے ستگرو دے سکھ پھر تو بانی پڑھو تے کرڑا پرچار کرو ڈٹ کے کرو سچائی کا جھوٹا نہیں کسی چکر نہ سٹو تے جے آپ گرو دے سکھ نہیں تے سکھاں دے پتر نہیں تے پھر میں سٹیج تو کچھ کہندے نہیں پھر جہاں بھی کرو گے تمہیں پتا ہوگا پر جدو تک مرنا نہیں من دے تدو تک غلامی گڑو لینی نہیں تے جدو تک غلامی گڑو لیں دی نہیں تدو تک کہنا کہی چلو اسی وار نک دینے ہیں اسی نکھیتی کرتے ہیں یہ گمبھیر چھٹے نکل گئے سرکار نو سوچ لینا چاہیے سرکار نو کی سوچنا چاہیے سوچنا سانو چاہیے سرکار تو سوچی جاتی بھی جت لوٹو تو انہوں جلیل کرو یہ تو سانو سوچنا چاہیے اسی جلیلگی تو کیویں بچنا سو سارے مل کے رہو پکا کسی نہ کرو نا عزت اپنی لٹن نہ دیو شراب چھڈو نشے کا تیاگ کرو کیس دارا صاف رکھو امرت چھکو پنچ کی چڑھتی کلا واسطے ارداس کرو تے ہتھیار چنگے تو چنگا رکھو جڑا عزت لٹنا لے انہوں گڈی چڑھا کے گرو اگے ارداس کرو واحگرو جی کا خالصہ
شریمان سنت بابا جرنیل سنگھ جی خالصہ جی پنڈر والے اپنے وچار رکھ رہے ہیں انہوں نے وچار سرون کرو بولے سو نہال شرومنی اکالی دل بولے سو نہال
گرو گریب نواز سچے پاتشاہ جی کی ساجی نواز جی گرو روپ گرو خالصہ ساؤ سنت جی سب سنت گل کے بلاؤ واحگرو جی کا خالصہ واحگرو جی کی فتح گرو پیارے خالصہ جی آپ جی نے سٹیج اپروں بولن والے برادر کے پاس سندر وچار سنیا وڈ پاگی بنے ہو جو اج کا جتھا گرفتاری دن واسطے ستگرو جی کا اوت آسرا کٹ کے جا رہا ہے اس جتے دے جتےدار صاحبان نے اپنے وچار دسے ہیں سرسے دے علاقے وچ کچھ ک منک پوجک لوکاں دا بڑا بھاری زور سی جس ویلے دس اتے پہنچیا بابا پریتم سنگھ جی کار سیوا والوں کے حکم من کے تو انہاں سجنا وچوں کچھ پریمی اتے اپنے وچ موجود بھی ہیں جنہاں نے پربندھ وچ حصہ لیا سی انہاں دے مگر جیپاں بھی لائیاں گئیاں ہتھیار وکھا کے انہاں نوں پاکیت کرن دیاں کوششاں کیتیاں گئیاں اے وی نال کہا گیا کہ پنڈراں والے نوں اس علاقے وچ نہیں آن دینا چاہیے کیونکہ بڑا خطرناک بندہ ہے جدوں اوتھے جا کے ستگرو دے استھان دے درشن کیتے ہن انہاں سنگھاں نال وچار وٹاندرا ہویا پنج پہلی ویلے نے درشن ہوئے سی کئیاں سجناں نے کہا کہ کرنی والے تے امرتسر جڑا ہے نگر جتھے کہ نام تاری ویران دا کافی نجی طور تے اپنا زور ہے اس علاقے وچ اپن کچھ کو سنکوچ کرنی چاہیے ہے کیونکہ انہاں دا من ٹھیک نہیں وہ گرمت دے پرچار نوں چنگا نہیں سمجھتے داس نے بےنتی کیتی سی جس نوں پائی ڈر ہے موت دا یا شریر دے تیاگن دا وہ آرام نال گردوارے وچ بیٹھو میں اپنے والوں کرے کچھ کہا نہیں سچکھنڈ واسی مہاپرخ برہم گیانی سنت بابا کرتار سنگھ جی خالصہ جنہ کی برسی پہلی بہادر نو آ رہی ہے انہاں مہاپرخاں دا حکم سی سو جکارے والوں نوں بےنتی کراں گا ٹائم بھی بہت تھوڑا باقی رسنا دی اڈ بہت کامل زیادہ پکی ہوئی ہے یہ تو کیل سنگھ سامنے بیٹھے کر کے دو منٹ نے سمنچ بولنا پڑنا ہے انہاں مہاپرخاں دا حکم سی کہ سنگھا جس ویلے پرچار کرنا ہے ਉਸ ਵੇਲੇ ਇਹ ਨਹੀਂ ਸੋਚਣਾ ਕਿ ਮੇਰਾ ਸਰੀਰ ਪ੍ਰਚਾਰ ਕਰ ਰਿਹਾ, ਇਹ ਸੋਚਣਾ ਕਿ ਮੇਰਾ ਜਿਹੜਾ ਸਿਰ ਹੈ ਉਹ ਖੱਬੇ ਹੱਥ ਦੀ ਤਲੀ ਤੇ ਮੇਰਾ ਧੜ ਬੋਲ ਕੇ ਸੰਗਤਾਂ ਦੇ ਜੋੜੇ ਝਾੜ ਰਿਹਾ, ਤਾਂ ਗੁਰਮਤ ਦਾ ਪ੍ਰਚਾਰ ਹੋਵੇਗਾ, ਨਹੀਂ ਤੇ ਨਹੀਂ ਹੋਵੇਗਾ। ਇਸੇ ਤਰ੍ਹਾਂ ਉੱਥੇ ਕਰਨਾ ਪਿਆ, ਸੰਗਤਾਂ ਨੇ ਵੀ ਪਿਆਰ ਦਾ ਸਬੂਤ ਦਿੱਤਾ ਉਹਨਾਂ ਇਲਾਕਿਆਂ ਚ ਜਾ ਕੇ ਜਿੱਥੇ ਉਹਨਾਂ ਦਾ ਨਿੱਜੀ ਤੌਰ ਤੇ ਬਹੁਤ ਭਾਰੀ ਜ਼ੋਰ ਸੀ। ਸੋ ਜਿਸ ਵੇਲੇ ਗੁਰਬਾਣੀ ਦੀ ਕਥਾ ਹੋਈ ਘੰਟਾ ਸਵਾ ਘੰਟਾ, ਉਹਨਾਂ ਲੋਕਾਂ ਨੇ ਉਥੋਂ ਦੀ ਸੰਗਤ ਦੇ ਮਨ ਵਿਚ ਇਕ ਬੜਾ ਭਾਰੀ ਭੁਲੇਖਾ ਪਾਇਆ ਹੋਇਆ ਸੀ ਜੋ ਕਾਫੀ ਹੱਦ ਤੱਕ ਦੂਰ ਹੋ ਚੁੱਕਾ, ਮੂਲੀ ਜਾ ਰਹਿੰਦਾ ਇੱਕ ਦਾ ਗੇੜਾ ਹੋਰ ਲੱਗਾ ਤੇ ਦੂਰ ਹੋਵੇਗਾ। ਉਹ ਭੁਲੇਖਾ ਕੀ ਸੀ, ਇਹ ਸੱਜਣ ਵੀ ਕੋਲ ਬੈਠੇ ਇਹਨਾਂ ਨੂੰ ਖਾਸ ਕਰਕੇ ਪਤਾ ਹੈ, ਉਹ ਕਹਿੰਦੇ ਹਨ ਕਿ ਇਹਦਾ ਨੀਲਾ ਰੰਗ ਹੈ ਇਹ ਗਊ ਦੀ ਰੱਤ ਹੈ। ਨੀਲਾ ਰੰਗ ਨਹੀਂ ਪਹਿਨਣਾ ਚਾਹੀਦਾ, ਜੇ ਚਿੱਟੇ ਕੱਪੜੇ ਦੇ ਉੱਪਰ ਕਿਤੇ ਕੋਈ ਬੰਦਾ ਪਿਆਰ ਨਾਲ ਜਾਂ ਪਰਖ ਕਰਨ ਵਾਸਤੇ ਕਿਤੇ ਜ਼ਰਾ ਕੁ ਤਾਗਾ ਤੂਗਾ ਰੱਖ ਦੇਵੇ, ਤੇ ਮੈਂ ਅੱਖੀ ਤਾਂ ਵੇਖਿਆ ਨੀ, ਉੱਥੋਂ ਦੇ ਇਲਾਕੇ ਦੇ ਸਿੰਘਾਂ ਤੋਂ ਸੁਣਿਆ ਕਹਿੰਦੇ ਜੀ ਕੱਪੜਾ ਖਰਾਬ ਹੋ ਗਿਆ। ਉਹ ਮੈਨੂੰ ਸਿੰਘਾਂ ਨੇ ਦੱਸ ਦਿੱਤਾ, ਬੇਨਤੀ ਕੀਤੀ ਕਿ ਨਾਮ ਧਾਰੀ ਭਰਾਵੋ ਤੁਸੀਂ ਤਾਂ ਰਾਈਫਲਾਂ ਤੇ ਬੰਦੂਕਾਂ ਲੈ ਕੇ ਇੱਥੇ ਆਏ ਹੋ ਕਿ ਪਿੰਡਾਂ ਵਾਲੇ ਨੂੰ ਵੜਨ ਦੇਣਾ, ਤੁਸੀਂ 1 ਲੱਖ ਬੰਦਾ ਇਕੱਠਾ ਕਰਕੇ ਮਿਲ ਕੇ ਆਓ ਤੇ ਤੁਹਾਨੂੰ ਮੈਂ ਸਿਰੋਂ ਪਾ ਦੇਵਾਂਗੇ, ਆਓ ਕੀਰਤਨ ਕਰੋ। ਪਰ ਇਹ ਮਰਦ ਦੇ ਪੁੱਤ ਦਾ ਤੇ ਸਿੱਖ ਦੇ ਪੁੱਤ ਦਾ ਕੰਮ ਨਹੀਂ ਕਿ ਸਿੱਖ ਸਿੱਖੀ ਸਰੂਪ ਨੂੰ ਵੇਖ ਕਰਕੇ ਸਿੱਖ ਤੇ ਨਫ਼ਰਤ ਕਰੇ, ਇਹ ਕਿਸੇ ਕੈਰ ਦਾ ਤੇ ਬੋਝਲ ਦਾ ਕੰਮ ਹੋ ਸਕਦਾ। ਪਰ ਜਿਹੜਾ ਤੁਸੀਂ ਆ ਨੀਲੇ ਰੰਗ ਤੇ ਨਫ਼ਰਤ ਕੀਤੀ ਹੈ, ਮੈਂ ਤੁਹਾਡੇ ਕੋਲ ਇੱਕ ਗੱਲ ਪੁੱਛਣੀ ਚਾਹੁੰਦਾ ਹਾਂ, ਤੁਹਾਨੂੰ ਤਾਗੇ ਤੇ ਨੀਲੇ ਰੰਗ ਤੇ ਨੀਲੇ ਕੱਪੜੇ ਤੇ ਤਾਂ ਨਫ਼ਰਤ ਹੈ, ਪਰ ਆਕਾਸ਼ ਚਿੱਟੇ ਰੰਗ ਦਾ ਹੈ ਜਾਂ ਨੀਲੇ ਰੰਗ ਦਾ? ਕਹਿੰਦੇ ਜੀ ਆਕਾਸ਼ ਤਾਂ ਨੀਲਾ, ਤਾਂ ਫਿਰ ਤੁਸੀਂ ਆਕਾਸ਼ ਦੇ ਥੱਲੇ ਕਿਉਂ ਰਹਿ ਰਹੇ ਹੋ, ਪਾਸੇ ਜਾ ਕੇ ਰਹੋ ਕਿਤੇ। ਆਕਾਸ਼ ਸਾਰਾ ਨੀਲਾ, ਉਹਦਾ ਕੋਈ ਦੁੱਖ ਨਹੀਂ, ਜਿਹੜੇ ਕੱਪੜਾ ਨੀਲਾ ਪਹਿਨਿਆ ਜਾਵੇ ਤੇ ਕਹਿੰਦੇ ਬੁਖਾਰ ਹੋ ਜਾਂਦਾ। ਜਦੋਂ ਉੱਥੇ ਘੰਟਾ ਸਵਾ ਘੰਟਾ ਲੱਗਾ, ਪਿੱਛੇ ਜਿਹੜੇ ਪਤਵੰਤ ਸੱਜਣ ਸੀ ਉਹਨਾਂ ਵਿੱਚੋਂ ਪ੍ਰੇਮੀ, ਉਹ ਉੱਠ ਕੇ ਕਹਿਣ ਲੱਗੇ ਜੀ ਸਾਨੂੰ ਪਤਾ ਨਹੀਂ ਸੀ ਤੂੰ ਇਹੋ ਜਿਹਾ, ਅਸੀਂ ਤਾਂ ਲਾਲੇ ਦੇ ਅਖਬਾਰ ਚ ਸੁਣਿਆ ਸੀ ਖਤਰਨਾਕ ਹੈ ਸਾਰੇ ਹੀ, ਆਪਣੇ ਸੁਭਾਅ ਵਰਤਦਾ ਕਿਸੇ ਸੁਣਦਾ ਨਹੀਂ। ਮੈਂ ਕਿਹਾ ਇਹ ਗੱਲ ਠੀਕ ਹੈ, ਸੁਣਦਾ ਹਾਂ ਕੇਵਲ ਗੁਰੂ ਸਾਹਿਬ ਦੇ ਹੁਕਮ ਨੂੰ, ਸਾਹ ਸੰਗਤ ਦੇ ਹੁਕਮ ਨੂੰ, ਦੇਹ ਧਾਰੀ ਪਖੰਡੀ ਦੇ ਹੁਕਮ ਨੂੰ ਨਾ ਕਦੇ ਸੁਣਿਆ ਨਾ ਸੁਣਦਾ ਤੇ ਨਾ ਸੁਣਨਾ। ਕਹਿਣ ਲੱਗੇ ਸਾਨੂੰ 7 ਦਿਨ ਦਾ ਪ੍ਰੋਗਰਾਮ ਆਉਣ ਵਾਲੇ ਸਮੇਂ ਚ ਦੇ ਦਿਓ, ਪਰ ਪਿੱਛੋਂ ਸਮਾਂ ਹੋਰ ਤਬਦੀਲ ਹੋ ਗਿਆ। ਉਸ ਇਲਾਕੇ ਵਿਚੋਂ ਉਹਨਾਂ ਦਿਨਾਂ ਵਿਚ ਕੁਝ ਨਾਮ ਧਾਰੀ ਭਾਈਆਂ ਨੇ ਖੰਡੇ ਬਾਟ ਦਾ ਅਮਰ ਛੱਕ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਲੜੀ ਲੱਗੇ ਸੀ, ਅੱਜ ਵੀ ਪਤਵੰਤ ਸੱਜਣ ਉਹਨਾਂ ਵਿਚੋਂ ਮੁਖੀ ਆਪਣੇ ਵਿਚ ਵੀ ਬੈਠੇ ਹਨ, ਉਹ ਵੀ ਨਾਲ ਇਸ ਜਥੇ ਵਿਚ ਗ੍ਰਿਫ਼ਤਾਰੀ ਦੇ ਰਹੇ ਹੈ, ਜਿਨ੍ਹਾਂ ਦੇ ਉਪਰ ਬੜੀ ਭਾਰੀ ਗਹਿਰੀ ਨਿਗਾਹ ਉਹਨਾਂ ਲੋਕਾਂ ਨੇ ਰੱਖੀ ਹੋਈ ਸੀ ਕਿ ਤੁਸੀਂ ਭਿੰਡਰਾਂ ਵਾਲਿਆਂ ਨੂੰ ਲਿਆ ਕੇ ਇੱਥੇ ਪ੍ਰਚਾਰ ਕਿਉਂ ਕਰਵਾਇਆ। ਇੱਥੋਂ ਤੱਕ ਵੀ ਸ਼ਾਇਦ ਸਤੇਜ ਸੈਕਟਰੀ ਸਾਹਿਬ ਨੂੰ ਤੇ ਬਾਕੀ ਸਾਡੇ ਜਥੇਦਾਰਾਂ ਨੂੰ ਪਤਾ ਹੋਵੇਗਾ, ਇੱਕ ਪ੍ਰੇਮੀ ਉਸ ਇਲਾਕੇ ਚ ਗਿਆ ਸੀ, ਉਹਨਾਂ ਲੋਕਾਂ ਨੇ ਬੋਲਣ ਤੱਕ ਨਹੀਂ ਸੀ ਦਿੱਤਾ ਉਹਨੂੰ, ਕਹਿਣ ਲੱਗੇ ਵਾਪਸ ਚੱਲਿਆ ਜਾ। ਇੱਕ ਦਿਹਾੜੀ ਕੇ ਸ਼ਾਇਦ 2 ਦਿਨ ਬੋਲ ਕੇ ਤੇ ਕੰਨ ਲਪੇਟ ਕੇ ਆਉਣਾ ਪਿਆ ਸੀ। ਉਹਦਾ ਕਾਰਨ ਕੀ ਸੀ ਕਿ ਸਾਨੂੰ ਪ੍ਰਚਾਰ ਕਰਦਿਆਂ ਸਰੀਰ ਨਾਲ ਪਿਆਰ ਹੈ, ਜਦੋਂ ਮਰਨਾ ਮੰਡ ਲਈਏ ਤੇ ਧਰਮ ਤੇ ਚੱਲਣਾ ਸੱਚਿਆਈ ਦੇ ਸਾਥ ਆਰੰਭ ਲਈਏ, ਉਸ ਵੇਲੇ ਖਾਲਸਾ ਦੀ ਕਿਸੇ ਦੀ ਜ਼ੁਰਤ ਨਹੀਂ ਕੋਈ ਹਟਾ ਸਕੇ। ਪਰ ਜਦੋਂ ਕਿਸੇ ਨੂੰ ਨਫ਼ਰਤ ਨਾਲ ਬੋਲਾਂਗੇ, ਆਪਣੀ ਈਨ ਮਨਾਉਣ ਦਾ ਯਤਨ ਕਰਾਂਗੇ, ਉਦੋਂ ਹਰ ਵਿਅਕਤੀ ਦੇ ਮਨ ਚ ਨਫ਼ਰਤ ਆਵੇਗੀ। ਜਦੋਂ ਤੱਕ ਪਿਆਰ ਭਾਵਨਾ ਹੈ, ਸਤਿਗੁਰੂ ਹਰਗੋਬਿੰਦ ਸਾਹਿਬ ਮੀਰੀ ਪੀਰ ਦੇ ਮਾਲਕ ਦੇ ਚਰਨਾਂ ਦਾ ਆਸਰਾ ਹੈ, ਦੁਨੀਆਂ ਦੀ ਕਿਹੜੀ ਤਾਕਤ ਜਿਹੜੀ ਨਵਾ ਦੇਵੇਗੀ। ਅੱਜ ਅਕਾਲੀ ਪੱਤਰਕਾਰ ਦੇ ਪਹਿਲੇ ਪੇਜ ਤੇ ਗੁਰਦਾਸਪੁਰ ਤੇ ਖ਼ਬਰ ਲੱਗੀ ਹੋਈ ਹੈ, CID ਵਾਲਿਓ ਪਤਾ ਨਹੀਂ ਬਲ ਕਿਸਮਤੀ ਹੈ ਕੋਈ ਤੁਹਾਡੀ ਵੀ ਤੇ ਸਾਡੀ ਸਿੱਖ ਕੌਮ ਦੀ ਵੀ, ਇੱਥੋਂ ਪ੍ਰਚਾਰ ਸੁਣ ਕੇ ਜਾ ਕੇ ਦੱਸ ਦੇ ਕਿਉਂ ਨਹੀਂ ਖ਼ਬਰ ਛੁਪਾ ਦਿੱਤੀ ਤੇ ਭਿੰਡਰਾਂ ਵਾਲਿਆਂ ਦੇ ਸਾਥੀਆਂ ਨੂੰ ਪਕੜ ਕੇ ਮਾਰਨਾ ਸ਼ੁਰੂ ਕਰ ਦਿਓ, ਨਿਹੰਗ ਸਿੰਘਾਂ ਦੀਆਂ ਛਾਉਣੀਆਂ ਤੇ ਕਬਜ਼ਾ ਕਰ ਲਓ। ਇਹ ਸਿਆਹੀ ਨਾਲ ਤਾਂ ਲਿਖ ਦਿੱਤਾ ਤੇ ਪ੍ਰੈਸ ਵਿਚ ਅਖਬਾਰ ਨਾਲ ਛਪ ਗਿਆ ਤੇ ਅਫੀਸਰ ਦਾ ਨਾਮ ਦੇ ਦਿੰਦੇ ਤੇ ਚੰਗੀ ਗੱਲ ਸੀਗੀ, ਖੋਜ ਨਾ ਕਰਨੀ ਪੈਂਦੀ, ਹੁਣ ਕਿਸੇ ਨੂੰ ਭਾਲਣਾ ਪਊ। ਉਹ ਕਹਿ ਦਿੱਤਾ ਕਿ ਕਿਸੇ ਸੀਨੀਅਰ ਅਫੀਸਰ ਨੇ ਕਿਹਾ ਕਿ ਇਹ ਕਬਜ਼ਾ ਕਰਨਾ, ਅਸੀਂ ਕਦੋਂ ਕਹਿੰਦੇ ਨਾ ਕਰੋ। ਆਨੰਦਪੁਰ ਸਾਹਿਬ ਤੇ ਕਬਜ਼ਾ ਹੋਇਆ, ਮੇਰੇ ਚੋਜੀ ਪ੍ਰੀਤਮ ਪੁੱਤਰਾਂ ਦੇ ਦਾਨੀ ਨੇ ਸਭ ਸਮਾਨ ਰੋੜ ਦਿੱਤਾ ਨਦੀ ਵਿਚ, ਜਿਸ ਅਸਥਾਨ ਤੇ ਅੱਜ ਖੜੇ ਹਾਂ ਇੱਥੇ ਵੀ ਰਾਜਨੀਤਿਕਾਂ ਦਾ ਕਦੇ ਕਬਜ਼ਾ ਹੋਇਆ ਸੀ ਮੁਗਲਾਂ ਦਾ। ਉਸ ਦਰਸ਼ਨੀ ਜੋੜੀ ਦੇ ਦਰਵਾਜ਼ੇ ਵਿਚ ਜਿਸ ਵੇਲੇ ਬੀਬੀ ਵੀਰੋ ਜੀ ਨੂੰ ਪਹਿਲਾਂ ਜਿਸ ਵੇਲੇ ਇੱਥੇ ਮੁਗਲ ਆਏ ਹੈ ਸਤਿਗੁਰੂ ਨੇ ਇਸ ਸਥਾਨ ਤੋਂ 25 ਸਿੱਖਾਂ ਦਾ ਜਥਾ ਭੇਜਿਆ ਲੋਹਗੜ੍ਹ ਕਿਲੇ ਤੋਂ ਬਾਹਰਲੇ ਪਾਸੇ ਹੈ, ਸ਼ਹਿਰ ਵਿੱਚੋਂ ਕਿਲਾ ਵਾਲੇ ਸ਼ਹਿਰੋਂ ਬਾਹਰ ਹੁੰਦਾ ਸੀ, ਉਦੋਂ ਪਿੱਛੋਂ ਵਸੋਂ ਵਧੀ ਹੈ, ਉੱਥੇ 25 ਸਿੱਖਾਂ ਨੂੰ ਭੇਜਿਆ। ਆਪ ਚੋ ਜੀ ਪ੍ਰੀਤਮ ਸਾਰਾ ਪਰਿਵਾਰ ਲੈ ਕੇ ਰਾਮਸਰ ਸਰੋਵਰ ਤੇ ਗਏ, ਬੀਬੀ ਵੀਰੋ ਜੀ ਘਰ ਵਿੱਚ ਰਹਿ ਗਈ, ਉੱਥੋਂ ਜਾ ਕੇ ਪਰਿਵਾਰ ਨੂੰ ਪਤਾ ਲੱਗਾ ਸਿੰਘਾਂ ਪਰੋਖ ਤੇ ਬਾਬ ਕੜਾਕੀ ਨੂੰ ਸਤਿਗੁਰੂ ਜੀ ਨੇ ਵਾਪਸ ਭੇਜਿਆ। ਇਸ ਰਸਤੇ ਲਿਆ ਕੇ ਬੀਬੀ ਵੀਰੋ ਜੀ ਨੂੰ ਨਾਲ ਲੈ ਕੇ ਜਦੋਂ ਇੱਥੋਂ ਦੀ ਲੰਘਣ ਲੱਗੇ ਹੈ ਤਾਂ ਦੋ ਮੁਗਲ ਇਸ ਦਰਸ਼ਨੀ ਡਿਉੜੀ ਦੇ ਦਰਵਾਜ਼ੇ ਵਿੱਚ ਖੜੇ ਸਨ। ਇਸ ਅਸਥਾਨ ਤੇ ਘੋੜੇ ਦੀ ਪੈਰ ਸੁਣ ਕੇ ਖੜਕਾ ਸੁਣ ਕੇ ਉਹਨਾਂ ਦੋਹਾਂ ਪੁਰਖਾਂ ਨੇ ਲਲਕਾਰਾ ਮਾਰਿਆ ਵੰਗਾਰਿਆ ਤੇ ਸਿੱਖ ਕਿਹੜਾ ਕੋਈ ਢਿੱਲੇ ਸੀ, ਲਾਲਚ ਤਾਂ ਹੈ ਕੋਈ ਨਹੀਂ ਸੀ, ਜ਼ਿੰਦਗੀ ਨਾਲ ਪਿਆਰ ਕੋਈ ਨਹੀਂ ਸੀ, ਕੇਵਲ ਸਿੱਖੀ ਨਾਲ ਤੇ ਗੁਰੂ ਦੇ ਚਰਨਾਂ ਨਾਲ ਪਿਆਰ ਸੀ। ਉਸੇ ਵੇਲੇ ਖਾਲਸਾ ਜੀ ਬਾਬ ਕੜਾਕੀ ਬੀਬੀ ਵੀਰੋ ਜੀ ਨੂੰ ਨਾਲ ਲੈ ਕੇ ਘੋੜੇ ਤੇ ਅੱਗੇ ਚਲੇ ਗਏ ਹੈ। ਸਿੰਘਾਂ ਪਰੋਤ ਨੇ ਉਸੇ ਵੇਲੇ ਕੱਸ ਕੇ ਗੋਲੀਆਂ ਦੋਹਾਂ ਨੇ ਇੱਕ ਇੱਕ ਧਰ ਦਿੱਤੀ ਤੇ ਸਾਰਾ ਮੌਤ ਦੀ ਨੀਂਦੇ ਇੱਥੇ ਸਵਾ ਦਿੱਤਾ। ਇੱਥੇ ਕਬਜ਼ਾ ਭਾਵੇਂ ਉਹਨਾਂ ਦਾ ਹੋ ਗਿਆ ਸੀ ਪਰ ਸਤਿਗੁਰੂ ਦੇ ਦੁਲਾਰੇ ਸਿੱਖਾਂ ਨੇ ਜਦੋਂ ਉਹਨਾਂ ਨੇ ਮੰਗਾਰਿਆ ਸਾਹਮਣੇ ਆ ਕੇ ਚੈਲੰਜ ਕੀਤਾ ਤੇ ਉਸ ਸਦਾ ਦੀ ਨੀਂਦੇ ਸਵਾ ਕੇ ਇੱਥੋਂ ਨਿਕਲੇ। ਬੀਬੀ ਵੀਰੋ ਜੀ ਨੂੰ ਰਾਮਸਰ ਜਾ ਕੇ ਮਿਲਾਪ ਕਰਵਾਇਆ ਪਰਿਵਾਰ ਨਾਲ, ਉੱਥੋਂ ਪਰਿਵਾਰ ਜਵਾਹਰ ਨੂੰ ਗਿਆ ਤੇ ਮੇਰੇ ਚੋਜੀ ਪ੍ਰੀਤਮ ਜੀ ਦੇ ਤਖ਼ਤ ਅੱਜ ਆਪਾਂ ਦਰਸ਼ਨ ਕਰਕੇ ਆਨੰਦ ਮਾਣ ਰਹੇ ਹਾਂ। ਸਤਿਗੁਰੂ ਜੀ ਨੇ ਅਕਾਲ ਪੁਰਖ ਅੱਗੇ ਅਰਦਾਸ ਕਰਕੇ ਕਮਰ ਕਸਾ ਕਸ ਕੇ ਮੀਰੀ ਪੀਰ ਦੀਆਂ ਤਲਵਾਰਾਂ ਪਹਿਲਾਂ ਪਹਿਨੀਆਂ ਹੋਈਆਂ ਸਨ, ਉਹ ਗਾਤਰੇ ਸਜਾ ਕੇ ਉੱਥੋਂ ਘੋੜੇ ਤੇ ਚੜ ਕੇ ਖਾਲਸਾ ਕਾਲਜ ਵਾਲੀ ਜਗ੍ਹਾ ਵਿੱਚ ਜਾ ਕੇ ਕੇਵਲ 3 ਘੰਟੇ ਲੱਗੇ ਸੀ। ਮੁਗਲ ਸਿਖਾ ਆਇਆ ਸੀ 7000 ਫੌਜ ਲੈ ਕੇ, 3 ਘੰਟਿਆਂ ਚ ਸਦਾ ਦੀ ਨੀਂਦੇ ਸਵਾਇਆ ਸੀ ਤੇ ਇਹ ਕਹਿੰਦੇ ਵੀ ਅਸੀਂ ਉੱਥੇ ਕਬਜ਼ਾ ਕਰ ਲੈਣਾ, ਮਹਿਤੇ ਵੀ ਨੰਗਾ ਸਿੰਘਾਂ ਦੀਆਂ ਛਾਉਣੀਆਂ ਤੇ ਵੀ ਪਹਿਲਾਂ ਇਹਨਾਂ ਨੂੰ ਕਬਜ਼ੇ ਚ ਲੈ ਲਈਏ ਫਿਰ ਹੌਲੀ ਹੌਲੀ ਦਰਬਾਰ ਸਾਹਿਬ ਵੱਲ ਚੱਲਾਂਗੇ। ਸੀਨੀਅਰ ਆਫੀਸਰ ਨੇ ਫੈਸਲਾ ਕੀਤਾ, CID ਆ ਰਹੇ ਉਹਨਾਂ ਨੂੰ ਕਹਿ ਦਿਓ ਕਿ ਕਸਰ ਨਾ ਕੁਛ ਛੱਡਿਓ, ਮੇਰੀ ਜ਼ਿੰਦਗੀ ਰਹਿ ਗਈ ਤੇ ਮੈਂ ਬਾਹਰ ਆ ਗਿਆ, ਮੈਂ ਤਾਂ ਛੱਡਣੀ ਨਹੀਂ, ਮੈਂ ਆਪਣਾ ਹੱਕ ਜ਼ਰੂਰ ਲੈਣਾ। ਜਿਨ੍ਹਾਂ ਲੋਕਾਂ ਨੇ ਸਾਡੀਆਂ ਭੈਣਾਂ ਦੀ ਇੱਜ਼ਤ ਲੁੱਟੀ ਹੈ, ਸਾਡੇ ਇਸ਼ਟ ਗੁਰੂ ਗ੍ਰੰਥ ਸਾਹਿਬ ਜੀ ਨੂੰ ਅੱਗ ਲਾਈ ਹੈ, ਜਿਨ੍ਹਾਂ ਲੋਕਾਂ ਨੇ ਮਜ਼ਲੂਮਾਂ ਦਾ ਖੂਨ ਪੀਤਾ, ਕੁਲਵੰਤ ਸਿੰਘ ਨਾਗੋਕਿਆਂ ਵਾਲੇ ਦੇ ਪੇਟ ਵਿੱਚ ਦੀ ਸੀਖਾਂ ਲੋਹੇ ਦੀਆਂ ਤੱਤੀਆਂ ਕਰ ਕਰ ਲੰਘਾਈਆਂ, ਗੁਰਮੀਤ ਸਿੰਘ ਧੂਲਕੋਟ ਵਾਲੇ ਦੇ ਨਹੁੰ ਤੋੜ ਤੋੜ ਕੇ ਤੇ ਖਾਲਸਾ ਦੀ ਲੂਣ ਪਾ ਕੇ ਤੇ ਉੱਪਰੋਂ ਟਾਕੀਆਂ ਵੱਜੀਆਂ, ਸ਼ੀਤਲ ਸਿੰਘ ਵਰਗੇ ਫੌਜੀ ਸਿੱਖ ਦੇ ਭਾਵੇਂ ਉਹ ਹਰੀਜਨਾਂ ਵਿੱਚੋਂ ਉਹਨੂੰ ਕਹਿੰਦੇ ਸਿੱਖ ਸੀ, ਉਹਦੀਆਂ ਅੱਖਾਂ ਵਿੱਚ ਮਿਰਚਾਂ ਪਾਈਆਂ, ਉਹਦੇ ਪੇਟ ਵਿੱਚ ਮਿਰਚਾਂ ਪਾਈਆਂ, ਉਹਦੀਆਂ ਬਾਹਾਂ ਚੀਰ ਕੇ ਉੱਪਰ ਲੂਣ ਪਾਇਆ, ਹੋਰ ਅਨੇਕ ਪ੍ਰਕਾਰ ਦੇ ਤਸੀਹੇ ਬਿਆੰਤ ਐਸੇ ਗੁਰਸਿੱਖਾਂ ਨੂੰ ਦਿੱਤੇ ਹੈ ਤੇ ਇੱਕ ਮਿਰਚਾਂ ਤੇ 2-4 ਛਾਉਣੀਆਂ ਤੇ ਕਿਤੇ ਪਹਿਲਾਂ ਤਾਂ ਰੱਬ ਕਿਰਪਾ ਕਰੇ। ਇੱਕ ਕਹਾਵਤ ਜੀ ਹੈ, ਕਿਸੇ ਅੰਨੇ ਦੇ ਪੈਰ ਹੇਠਾਂ ਬਟੇਰਾ ਆ ਗਿਆ, ਆਹਦਾ ਨਿੱਤ ਮਾਸ ਨਾਲ ਹੀ ਰੋਟੀ ਖਾਇਆ ਕਰਾਂਗੇ। ਇਹਨਾਂ ਨੂੰ ਇੱਕ ਛਾਉਣੀ ਤੇ ਕਬਜ਼ਾ ਕਰਨ ਦਾ ਟਾਈਮ ਮਿਲ ਗਿਆ, ਇਹਨਾਂ ਦੇ ਚਿੱਤ ਦਾ ਜਿੱਥੇ ਜੀ ਕੀਤਾ ਜਾ ਕੇ ਗੁਰਦੁਆਰਾ ਨੱਪ ਲਵਾਂਗੇ, ਕਿਤੇ ਹੱਥ ਜਿਹੜੇ ਤੁਹਾਨੂੰ ਪਤਾ ਲੱਗੇਗਾ। ਪਰ ਖਾਲਸਾ ਜੀ ਇਕੱਲੀਆਂ ਗੱਲਾਂ ਨਾਲ ਨਹੀਂ ਸਰਨਾ, ਜਿਤਨੇ ਗੁਰੂ ਕੇ ਸਿੱਖ ਬੈਠੇ ਹੋ ਅਸਥਾਨ ਤੇ ਵੇਖ ਲਓ ਕਿਹੜੇ ਤੇ ਬੈਠੇ ਹੈ, ਬਾਂਹ ਇੱਥੇ ਬਹੁਤ ਵੇਰਾ ਤੁਸੀਂ ਖੜੀਆਂ ਕੀਤੀਆਂ ਤੇ ਮੈਂ ਕਰਵਾਈਆਂ, ਇੱਥੇ ਬਾਂਹ ਖੜੀਆਂ ਕਰ ਜਾਂਦੇ ਤੇ ਉੱਥੇ ਜਾ ਕੇ ਚੱਪਲੀਆਂ ਝਾੜ ਲੱਗ ਪਏ ਨੇ, ਅਣਖ ਦਾ ਕੰਮ ਇਹ ਜਿਹੜੀਆਂ ਇੰਦਰਾਂ ਦੀਆਂ ਚੱਪਲੀਆਂ ਝਾੜੀਆਂ ਸ਼ੁਰੂ ਕੀਤੀਆਂ ਗੱਲਾਂ ਨਾਲ, ਇਹ ਸਿੱਖਾਂ ਦਾ ਕੰਮ ਨਹੀਂ, ਸਿੱਖ ਦਾ ਕੰਮ ਹੈ ਅਣਖ ਨਾਲ ਰਹਿਣਾ, ਅਣਖ ਨਾਲ ਜਿਉਣਾ, ਆਪਣਾ ਹੱਕ ਪ੍ਰਾਪਤ ਕਰਨਾ, ਕਿਸੇ ਦਾ ਹੱਕ ਖੋਣਾ ਨਹੀਂ, ਮਜ਼ਲੂਮ ਤੇ ਤਰਸ ਕਰਨਾ, ਜ਼ਾਲਮਤ ਨੂੰ ਸੋਢਾ ਲਾਉਣਾ। ਉਹ ਉਸ ਗੁਰੂ ਦੇ ਸਿੱਖ ਹੋਈਏ, ਇੱਥੇ ਕੁਝ ਹੋਰ ਕਹੀਏ ਤੇ ਬਾਹਰ ਜਾ ਕੇ ਕੁਝ ਆਪਣੀ ਬੋਲੀ ਹੋਰ ਹੋਵੇ, ਤਾਂ ਨਾ ਗੌਰਮੈਂਟ ਤੇ ਕੋਈ ਅਸਰ ਨਹੀਂ, ਤੁਹਾਡਾ ਵੀ ਨੌਜਵਾਨਾਂ ਦਾ ਫਰਜ਼ ਬਣਦਾ। ਆ ਚਿੱਠੀ ਆਈ ਸੀ ਅਕਾਲੀ ਨੇ ਬੇਨਤੀ ਕੀਤੀ ਹੈ, ਸ਼ਾਇਦ ਮੈਨੂੰ ਕਾਫੀ ਦਿਨ ਹੋ ਗਏ ਮੈਂ ਸਟੇਜ ਤੇ ਨਹੀਂ ਆ ਸਕਿਆ, ਹੋ ਸਕਦਾ ਸਤਿਕਾਰ ਜੋ ਸੰਤ ਬਾਬਾ ਹਰਚੰਦ ਸਿੰਘ ਜੀ ਲੌਂਗੋਵਾਲ ਨੇ ਕਿਤੇ ਬਿਆਨ ਦਿੱਤਾ ਵੀ ਹੋਵੇ ਸਟੇਜ ਤੇ, ਪਰ ਮੈਨੂੰ ਵੀ ਪਤਾ ਲੱਗਾ ਹੈ ਕਿ ਨਗੌਰ ਜ਼ਿਲ੍ਹੇ ਵਿੱਚ ਰਾਜਸਥਾਨ 'ਚ ਮਕਰਾਣਾ ਜੋ ਥਾਂ ਹੈ ਉਸ ਅਸਥਾਨ 'ਚ ਜਾਟਾਂ ਨੇ ਪੁਲਿਸ ਦੇ ਨਾਲ ਰਲ ਕੇ ਸਿੱਖਾਂ ਦੀਆਂ ਗੱਡੀਆਂ 'ਤੇ ਪਾਬੰਦੀ ਲਾ ਦਿੱਤੀ ਹੈ, ਕਿਸੇ ਪ੍ਰਕਾਰ ਦਾ ਕੋਈ ਵੀ ਸਮਾਨ ਉਸ ਅਸਥਾਨ ਤੋਂ ਸਿੱਖਾਂ ਨੂੰ ਨਹੀਂ ਭਰਨ ਦਿੰਦੇ। ਇਹਦੇ ਬਾਰੇ ਕਦੋਂ ਤੱਕ ਸੋਚੋਗੇ, ਕਿਹਦੀ ਰਾਏ ਲੈਣੀ ਹੈ, ਕੀ ਤੋਂ ਜਾਰੀ ਕਰਾਉਣਾ? ਆਪਣੇ 150 ਤੋਂ ਵੱਧ ਸ਼ਹੀਦ ਹੋ ਗਏ ਹੈ, ਕਦੇ ਕਿਸੇ ਸਿੱਖ ਨੇ ਬੱਸ ਵਿੱਚੋਂ ਗੱਡੀ ਵਿੱਚੋਂ ਰਸਤੇ 'ਤੇ ਜਾਂਦਿਆਂ ਨੂੰ ਪਕੜ ਕੇ ਕਿਸੇ ਹਿੰਦੂ ਨੂੰ ਕੁੱਟਮਾਰ ਕਰੇ ਕਿਸੇ ਸਿੱਖ ਨੇ ਕੀਤੀ ਹੈ? ਉਹ ਪਤਾ ਨਹੀਂ ਕਿਹੜੇ ਕਿਸੇ ਪ੍ਰੇਮੀ ਨੇ ਪਤਾ ਨਹੀਂ ਕੀਤਾ ਜਾਣੇ ਕੀਤਾ ਗੁਰੂ ਜਾਣੇ ਬੰਬ ਧਮਾਕਾ ਹੋ ਗਿਆ ਵਰਿੰਦਰ ਦੇ ਦਫ਼ਤਰ ਵਿਚ ਤੇ ਦੋ ਹਿੰਦੂ ਚੜਾਈ ਕਰ ਗਏ ਚੜਾਈ ਦਫ਼ਤਰ ਚ ਕੀਤੀ ਸ਼ਰਾਰਤ ਦਾ ਪਤਾ ਕੋਈ ਨੀ ਕਿਹਨੇ ਕੀਤੀ ਹੈ ਰੇਲ ਗੱਡੀਆਂ ਕਲਿਆਰ ਕੇ ਤੇ ਮੁਸਾਫਰਾਂ ਵਿਚੋਂ ਚੁਣ ਚੁਣ ਕੇ ਸਿੱਖਾਂ ਨੂੰ ਕੁੱਟਿਆ ਤੇ ਉਹ ਕੁੱਟ ਖਾ ਕੇ ਪੱਗਾਂ ਲਵਾ ਕੇ ਇੱਥੇ ਮੇਰੇ ਕੋਲ ਆ ਕੇ ਸੰਤ ਜੀ ਸਾਨੂੰ ਕੁੱਟਿਆ ਮੈਂ ਚੰਗਾ ਹੋਰ ਸੁਧਾ ਲਾ ਲੈਣ ਦੇਣਾ ਚਾਹੀਦਾ ਥੋੜਾ ਜਿਹਾ ਉਹ ਸਿੱਖ ਦਾ ਪੁੱਤ ਭੇੜ ਤੋਂ ਲੱਤਾਂ ਖਾ ਕੇ ਇੱਥੇ ਸਾਡੇ ਕੋਲ ਆ ਜਾ ਸਿੱਖ ਹੋਣ ਦਾ ਹੱਕਦਾਰ ਹੈ ਪੁਲਿਸ ਨਾਲ ਨਹੀਂ ਟੱਕਰ ਤੁਸੀਂ ਲੈ ਸਕਦੇ ਵੱਖਰੀ ਗੱਲ ਹੈ ਉਹ ਉੱਠ ਕੇ ਰੇਹੜੀਆਂ ਵੇਚਦੇ ਵੇਚਦੇ ਦੁਕਾਨ ਚੋਂ ਉੱਠ ਕੇ ਤੇ ਅੰਮ੍ਰਿਤਧਾਰੀ ਸਿੰਘ ਦੀਆਂ ਕਿਰਪਾਨਾਂ ਇਹ ਲੋਕ ਲਾ ਲੈਣ ਕਾਰੀ ਜ਼ਿੰਦਗੀ ਆਪਣੀ ਸਿੱਖ ਹੋਣ ਦਾ ਕੋਈ ਹੱਕ ਨਹੀਂ ਆਪਾਂ ਨੂੰ ਇਹ ਸੋਚ ਲਓ ਗੁਰੂ ਕੇ ਸਿੰਘੋ ਹਾਲਤ ਕੀ ਹੈ ਤੇ ਜਿਹੜਾ ਕਹਿੰਦੇ ਜੀ ਅਖਬਾਰ ਵਿਚ ਆ ਗਿਆ ਇਹਦੀ ਤੁਸੀਂ ਚਿੰਤਾ ਨਾ ਕਰੋ ਸਤਿਗੁਰੂ ਅੱਗੇ ਅਰਦਾਸ ਕਰੋ ਮਹਾਰਾਜ ਸਾਨੂੰ ਨਿਸ਼ਚਾ ਬਖਸ਼ਣ ਤੇ ਦ੍ਰਿੜਤਾ ਬਖਸ਼ਣ ਸਿਰ ਤੇ ਕਿਰਪਾ ਰੂਪੀ ਹੱਥ ਰੱਖਣ ਕਹਿੰਦੇ ਜ਼ਰੂਰ ਹੈ ਇਸ ਤਰ੍ਹਾਂ ਕਰ ਦਿੰਦਾ ਇਸ ਤਰ੍ਹਾਂ ਹਾਂ ਇੱਕ ਗੱਲ ਮੈਂ CID ਵਾਲਿਆਂ ਨੂੰ CID ਵਾਲਿਆਂ ਦੁਆਰਾ ਮਿਲਟਰੀ ਪੁਲਿਸ ਤੇ PAP ਤੇ CRP ਵਿਚ ਜਾਂ ਹੋਰ ਕਿਸੇ ਮਹਿਕਮੇ ਵਿਚ ਸਿੱਖ ਹੈ ਉਨ੍ਹਾਂ ਕੋਲੇ ਪਹੁੰਚਾਉਣੀ ਚਾਹੁੰਦਾ ਹਾਂ ਉਹ ਜ਼ਰੂਰ ਇਸ ਗੱਲ ਵੱਲ ਧਿਆਨ ਦੇਣ ਜੋ ਸਿੱਖਾਂ ਦੇ ਪੁੱਤਰ ਹੈ ਜਦੋਂ ਕਿਸੇ ਗੁਰਦੁਆਰੇ ਤੇ ਹਮਲਾ ਹੋਵੇ ਸਿੰਘ ਨਾਂ ਵਾਲਿਓ ਕਿਸੇ ਥਾਂ ਤੇ ਨੌਕਰੀ ਕਰਦੇ ਹੋ ਤੁਹਾਨੂੰ ਆਪਣੀ ਅਣਖ ਤੋਂ ਕੰਮ ਲੈਣਾ ਚਾਹੀਦਾ ਸਿੱਖ ਦੇ ਪੁੱਤਰ ਨੂੰ ਨਾਨਕ ਨਾਮ ਲੈਵਾ ਗੁਰੂ ਕੇ ਸਿੱਖ ਨੂੰ ਸਤਿਗੁਰੂ ਗ੍ਰੰਥ ਸਾਹਿਬ ਜੀ ਨੂੰ ਕੀ ਹੋ ਗਿਆ ਤੈਨੂੰ ਸਤਿਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਣ ਵਾਲੇ ਗੁਰਸਿੱਖ ਨੂੰ ਇਸ ਪਾਸੇ ਖਾਲਸਾ ਦੀ ਮੂੰਹ ਨਹੀਂ ਕਰਨਾ ਚਾਹੀਦਾ ਤੇ ਜਿਹੜੇ ਟੋਪੀਆਂ ਵਾਲੇ ਕਹਿੰਦੇ ਨੇ ਅਸੀਂ ਸਿੱਖਾਂ ਦੀ ਇੱਜ਼ਤ ਲੁੱਟਣੀ ਹੈ ਸਿੱਖ ਕੋਈ ਵੱਖਰੀ ਕੌਮ ਨਹੀਂ ਸਿੱਖ ਸਾਡੇ ਵਿੱਚੋਂ ਜੰਮੀ ਹੈ ਇਹਨਾਂ ਨੂੰ ਦਲ ਮਲ ਦਿਆਂਗੇ ਪੈਰ ਹੀ ਲਾ ਦਿਆਂਗੇ ਉਹਨਾਂ ਦੀ ਭਾਵੇਂ ਲੱਖ ਫੌਜ ਵੀ ਆ ਜਾਵੇ ਗੁਰੂ ਸਾਹਿਬ ਕਿਰਪਾ ਕਰਨ ਇੱਕ ਵੇਲਾ ਖਰਬੂਜਿਆਂ ਨੂੰ ਢੇਰ ਵੇਖੇ ਉਹਨਾਂ ਦੇ ਕਿਵੇਂ ਲੱਗਦੀ ਹੈ ਇਹ ਬਦਕਿਸਮਤੀ ਸਾਡੀ ਇਹ ਹੈ ਕਿ ਜੇ ਇੱਥੇ CID ਲੈਣ ਆਉਣਾ ਤਾਂ ਪੱਗਾਂ ਵਾਲਿਆਂ ਵਿੱਚੋਂ ਆਉਣਾ ਇੱਕ ਕੱਲ ਆਇਆ ਵੀ ਸੀ ਕੁੱਤਿਆ ਤਾਂ ਮੈਂ ਇਹਨਾਂ ਛੱਡ ਦਿੱਤਾ ਉਹਨੂੰ ਘੂੜਿਆਕਾਰਿਆਂ ਨੂੰ ਇੰਨਾ ਕਹਿ ਦਿੱਤਾ ਕਿ ਤੂੰ ਕਿਸੇ ਪਿਓ ਦਾ ਨਹੀਂ ਉਹ ਦਾੜੀ ਰੱਖ ਕੇ ਪੱਗ ਬੰਨ ਕੇ ਸਿੱਖਾਂ ਦੀ CID ਲੈਣਾ ਹੋਇਆ ਕਿਸੇ ਮੋਨੇ ਨੂੰ ਕੋਲ CID ਲਵੇ ਬਦਕਿਸਮਤੀ ਸਾਡੀ ਇਹ ਹੈ ਜੇ ਉਧਰੋਂ ਵਾਰ ਹੁੰਦਾ ਇੱਧਰ ਮਰਦਾ ਤਾਂ ਵੀ ਸਿੱਖ ਤੇ ਜੇ ਇੱਧਰੋਂ ਵਾਰ ਕੀਤਾ ਤੇ ਉਧਰ ਮਰਿਆ ਤੇ ਤਾਂ ਵੀ ਸਿੱਖ ਚੌਕੀ ਵਾਲਿਆਂ ਦਾ ਕੀ ਗਿਆ ਫੌਜ ਵਿਚ ਵੀ ਸਿੱਖ ਮਰੇ ਪੁਲਿਸ ਵਿਚ ਵੀ ਸਿੱਖ ਮਰੇ PAP ਵਿਚ ਵੀ ਸਿੱਖ ਮਰੇ CRP ਵਿਚ ਵੀ ਸਿੱਖ ਮਰੇ ਬਾਰਡਰ ਸਿਕਿਉਰਿਟੀ ਫੋਰਸ ਦੀ ਜਿਹੜੀ ਫੌਜ ਹੈ ਉਹਦੇ ਚ ਵੀ ਸਿੱਖ ਮਰੇ ਤੇ ਜਦੋਂ ਆਉਣੀ ਹੈ ਭਰਤੀ ਉਦੋਂ 98 ਇਹਨਾਂ ਦੇ ਤੇ ਡੇਢ ਤੁਹਾਡਾ ਤੇ ਖੁਰਕੁੰਦੀਆ ਤੁਹਾਡੇ ਆਪਸੂ ਦੀ ਲੜਨ ਨੂੰ ਇਹਦੇ ਵੱਲ ਮੈਂ ਸਿੱਖ ਮਿਲਟਰੀ ਵਾਲਿਆਂ ਨੂੰ ਤੇ ਪੁਲਿਸ ਵਾਲਿਆਂ ਨੂੰ ਖਾਸ ਕਰਕੇ ਸਿੱਖ ਹੁੰਦਾ ਹੋਇਆ ਤੇ ਉਹਨਾਂ ਦਾ ਸਿੱਖੀ ਸਰੂਪ ਸਮਝ ਕੇ ਉਹਨਾਂ ਨੂੰ ਇਹ ਕਹਿਣਾ ਚਾਹੁੰਦਾ ਹਾਂ ਠੀਕ ਆ ਤੁਸੀਂ ਨੌਕਰੀ ਕਰਦੇ ਹੋ ਕਰੋ ਗੌਰਮੈਂਟ ਦੀ ਦੇਸ਼ ਦੀ ਰਾਖੀ ਕਰਨੀ ਚਾਹੀਦੀ ਹੈ ਸਿੱਖਾਂ ਦਾ ਵੀ ਦੇਸ਼ ਦੀ ਅਖੰਡਤਾ ਵਿਚ ਨਿਸ਼ਚਾ ਹੈ ਪਰ ਇਹ ਠੇਕਾ ਨਹੀਂ ਲਿਆ ਤੇ ਜਦੋਂ ਕਦੋਂ ਸਿੱਖ ਹੀ ਦੱਸੇ ਸਪਸ਼ਟੀਕਰਨ ਕਰੇ ਹੁਣ ਗੌਰਮੈਂਟ ਤੇ ਟੋਪੀਆਂ ਵਾਲੇ ਸਪਸ਼ਟੀਕਰਨ ਕਰਨ ਸਾਨੂੰ ਨਾਲ ਰੱਖਣਾ ਜਾਂ ਨਹੀਂ ਰੱਖਣਾ ਨਾਲ ਰੱਖਣਾ ਤੇ ਬਰਾਬਰ ਦੇ ਸ਼ਹਿਰੀ ਸਮਝੋ ਨਹੀਂ ਨਾਲ ਰੱਖਣਾ ਤੇ ਜਿਹੜੀ ਜਗ੍ਹਾ ਦਿੰਦੇ ਹੈ ਉਹ ਦੇਹ ਤੇ ਅਸੀਂ ਸੋਚਾਂਗੇ ਤਾਂ ਕਿੱਧਰ ਨੂੰ ਜਾਣਾ ਸੋ ਸਾਰੇ ਮਿਲ ਕੇ ਚੱਲੋ ਥਾਵਾਂ ਥਾਵਾਂ ਤੇ ਜਿੱਥੇ ਧੱਕੇ ਹੋ ਰਹੇ ਹੈ ਇਹ ਤੋਂ ਸਾਵਧਾਨ ਰਹੋ ਨਿਤਾ ਪ੍ਰਤੀ ਅਸੀਂ ਇੱਕ ਦੋ ਗੱਲਾਂ ਕਹਿਣ ਦਾ ਰੁਟੀਨ ਹੀ ਬਣਾ ਲਿਆ ਬਾਬਾ ਜੀ ਫਤਿਹ ਚੁੱਕ ਦਿਆਂਗੇ ਜੋ ਡਿਕਟੇਟਰ ਹੁਕਮ ਦੇਗਾ ਪੂਰੇ ਫੁੱਲ ਚੜਾਵਾਂਗੇ ਚੜਾਉਂਦਾ ਚੜਾਉਂਦਾ ਕੋਈ ਨਹੀਂ ਗਾ ਇੱਥੇ ਕਹਿ ਕੇ ਝੂਠ ਬੋਲਦੇ ਮੈਂ ਵੀ ਤੁਹਾਡੇ ਵਿੱਚੋਂ ਹੀ ਹੈ ਪਰ ਮਹਾਰਾਜ ਨੇ ਕਿਰਪਾ ਕੀਤੀ ਹੈ ਅੱਜ ਤੱਕ ਜੋ ਸਟੇਜ ਤੇ ਕਿਹਾ ਸਮੇਂ ਦਾ ਵੱਧ ਘਾਟਾ ਹੋਈ ਆ ਪਰ ਗੁਰੂ ਸਾਹਿਬ ਨੇ ਕਿਰਪਾ ਕਰਕੇ ਉਹ ਬਚਨ ਤੋਂ ਢਿੱਲਿਆ ਨਹੀਂ ਪੈਣ ਦਿੱਤਾ ਜਿਹੜੇ ਵੀਰ ਕਹਿੰਦੇ ਸਾਨੂੰ ਹੁਕਮ ਕਰੋ ਕਿਹੋ ਜਿਹਾ ਕਰਾਉਣਾ ਭਾਈ ਕਿੰਨੇ ਵੇਰਾ ਬੇਨਤੀ ਕੀਤੀ ਹੈ ਡਿਕਟੇਟਰ ਸਾਹਿਬ ਦਾ ਟੇਪ ਰਿਕਾਰਡ ਬਿਆਨ ਹੋਇਆ ਹੈਗਾ ਅਖਬਾਰਾਂ ਵਿਚ ਵੀ ਆਇਆ ਧੀਆਂ ਭੈਣਾਂ ਦੀ ਇੱਜ਼ਤ ਲੁੱਟਣ ਵਾਲਾ ਮਨੁੱਖ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਇੱਜ਼ਤੀ ਕਰਨ ਵਾਲਾ ਮਨੁੱਖ ਚਾਹੇ ਉਹ ਕਿਸੇ ਪਾਰਟੀ ਨਾਲ ਸੰਬੰਧਿਤ ਹੈ ਉਹਨੂੰ ਗੱਡੀ ਚੜਾ ਕੇ ਆ ਜਾਓ ਅਸੀਂ ਸਾਂਭਾਂਗੇ ਮੈਂ ਅੱਜ ਵੀ ਕਹਿੰਦੇ ਅਸੀਂ ਸਾਂਭਾਂਗੇ ਕਿੰਨੇ ਥਾਵਾਂ ਵਾਲੇ ਗੁਰੂ ਦੇ ਪੱਤਰਾਂ ਨੂੰ ਅੱਗ ਲਾਈ ਹੈ ਕਿੰਨੀਆਂ ਥਾਵਾਂ ਵਾਲੇ ਪੋਥੀਆਂ ਪਾੜੀਆਂ ਕਿੰਨੀਆਂ ਥਾਵਾਂ ਤੇ ਸਰੂਪ ਨੂੰ ਗੋਹੇ ਚ ਦੱਬਿਆ ਕਿੰਨੀਆਂ ਥਾਵਾਂ ਤੇ ਸੜਕ ਤੇ ਸੁੱਟਿਆ ਦੱਸੋ ਕਿਹੜੇ ਸਿੱਖ ਨੇ ਦੰਡ ਦਿੱਤਾ ਉਹਨਾਂ ਨੂੰ ਇੱਥੇ ਆਉਣ ਕੇ ਸਾਰੇ ਕਈ ਨੇ ਹੁਕਮ ਨਹੀਂ ਕਰਦੇ ਮੈਂ ਤਾਂ ਕੀਤਾ ਵੈਸੇ ਸੰਗਤ ਨੂੰ ਕਰੀਦਾ ਨਹੀਂ ਮੈਂ ਤਾਂ ਬੇਨਤੀ ਕਹਾਂਗਾ ਪਰ ਸੰਗਤ ਵੱਲੋਂ ਕਹਿਣ ਕਰਕੇ ਮੈਂ ਅੱਖਰ ਵਰਤੇ ਆ ਕਿੰਨੇ ਵੇਰੇ ਬੇਨਤੀ ਕੀਤੀ ਹੈ ਜਿਹੜਾ ਇਸ ਨੂੰ ਅੱਗ ਲਾਉਂਦਾ ਨੂੰ ਗੱਡੀ ਚੜਾ ਕੇ ਉਹ ਮੈਂ ਸਮਝੂਗਾ ਜੇ ਸਜ਼ਾ ਭੁਗਤਣੀ ਪਊ ਮੈਨੂੰ ਉਹ ਮੈਂ ਭੁਗਤੂੰਗਾ ਪਰ ਗੌਰਮੈਂਟ ਨੇ ਚਾਲ ਕੀ ਪਕੜੀ ਹੈ ਆਹ ਭੁਪਿੰਦਰ ਸਿੰਘ ਪੱਪੀ ਇੱਥੋਂ ਸ਼ਹਿਰ ਦਾ ਉਹਨੂੰ ਪਕੜ ਲਿਆ 10-12 ਕੇਸ ਪਾ ਦਿੱਤੇ ਆ ਤੇ ਅੱਜ ਮੈਨੂੰ ਪਤਾ ਲੱਗਾ ਨਾ ਮੈਂ ਲੈਣਾ ਨਹੀਂ ਸੀ ਮਜਬੂਰ ਹੋ ਕੇ ਲੈਣਾ ਪਿਆ ਆਹ ਕੁਲਵੰਤ ਸਿੰਘ ਹੈ ਬੀ ਡਿਵੀਜ਼ਨ ਦਾ ਕੋਈ ਸ਼ਾਇਦ ਇੰਸਪੈਕਟਰ ਹੈ ਕਿ ਕੋਹਦੇ ਤੇ ਉਹਨੇ ਕਾਫੀ ਤੰਗ ਕਰਨਾ ਸ਼ੁਰੂ ਕਰ ਦਿੱਤਾ ਉਹ ਨਵੀਂ ਖੁੰਬੀ ਉਹ ਖਲੋਤੀ ਵਿੱਚੋਂ ਪਤਾ ਨੀ ਕਿੱਥੋਂ ਉਹਨੂੰ ਪੁੱਛਿਆ SSP ਨੇ ਕਿ ਭੁਚੰਗੀ ਨੇ ਤੇਰੇ ਸਾਹਮਣੇ ਕਿਹਾ ਵੀ ਗੁਰਦੁਆਰੇ ਪਿਪਲੀ ਸਾਹਿਬ ਅੱਗ ਮੈਂ ਲਾਈ ਹੈ ਕਹਿੰਦਾ ਹਾਂ ਕਿਹਾ ਤੁਸੀਂ ਦੱਸੋ ਸਿੱਖ ਦਾ ਪੁੱਤ ਹੋਵੇ ਅੰਮ੍ਰਿਤਧਾਰੀ ਹੋਵੇ ਕੇਸ ਉਹਦੇ ਤੇ ਤੁਸੀਂ ਨਰਕਧਾਰੀਆਂ ਦੇ ਪਾ ਰਹੇ ਹੈ ਕੇਸ ਉਹਦੇ ਤੇ ਬੰਬਾਂ ਦੇ ਪਾ ਰਹੇ ਹੈ ਕੇਸ ਉਹਦੇ ਉੱਪਰ ਤੁਸੀਂ ਖੋਹ ਦੇ ਖਿੰਡ ਦੇ ਪਾ ਰਹੇ ਡਾਕੇ ਦੇ ਪਾ ਰਹੇ ਹੈ ਤੇ ਦੂਜੇ ਪਾਸੇ ਇਹ ਵੀ ਕੇਸ ਪਾ ਦਿੱਤਾ ਕਿ ਇਸ ਮੁੰਡੇ ਨੇ ਗੁਰੂ ਗ੍ਰੰਥ ਸਾਹਿਬ ਦੇ ਪੀੜੇ ਨੂੰ ਅੱਗ ਲਾ ਦਿੱਤੀ ਅੱਜ ਉਹਦੇ ਤੇ ਨਵਾਂ ਕੇਸ ਪਿਆ ਅਮਰੀਕ ਸਿੰਘ ਉਹਨਾਂ ਨੂੰ ਫੜਿਆ ਕੋਈ ਸਬੂਤ ਮਿਲਿਆ ਨਹੀਂ ਉਹ ਬਰੀ ਹੁੰਦਾ ਪ੍ਰਤੀਤ ਹੋ ਰਹੇ ਆ ਤੇ ਹੁਣ 16 ਤਰੀਕ ਦਾ ਕੇਸ ਦਰਜ ਕਰਕੇ ਰੱਖ ਲਿਆ ਉਹਦੀ FIR ਵੀ ਮੈਨੂੰ ਮਿਲ ਗਈ ਹੈ ਉਹਦੇ ਚ ਕਹਿ ਦਿੱਤਾ ਅੱਛਾ ਅਮਰੀਕ ਸਿੰਘ ਨੇ ਖਾਲਿਸਤਾਨ ਦੇ ਨਾਅਰੇ ਲਾਏ ਆ ਮੁਕੱਦਮਾ ਦਰਜ ਕਰ ਲਿਆ ਤੇ ਉਹ ਮੁਕੱਦਮੇ ਦੇ ਅਧੀਨ ਗ੍ਰਿਫਤਾਰੀ ਨਹੀਂ ਪਾਉਂਦੇ ਉਹ ਕਹਿੰਦੇ ਉਦੇ ਪਾਵਾਂਗੇ ਜਿੱਦੇ ਰਿਹਾ ਹੋਣ ਲੱਗਾ ਇਹ ਸ਼ਾਂਤੀ ਰਹੂ ਕਦੋਂ ਤੱਕ ਠੀਕ ਹੈ ਅਸੀਂ ਡਿਕਟੇਟਰ ਦੇ ਕਹੇ ਨੂੰ ਵੀ ਮੰਨਣਾ ਜੋ ਸਟੇਜਾਂ ਤੇ ਬੋਲਦੇ ਨੂੰ ਪੂਰਿਆਂ ਵੀ ਕਰਨਾ ਪਰ ਸ਼ਾਂਤੀ ਰੱਖਾਂਗੇ ਕਦੋਂ ਤੱਕ ਇਹ ਸਾਰਾ ਠੇਕਾ ਆਪਾਂ ਚੁੱਕ ਲਿਆ ਪੱਗਾਂ ਵਾਲਿਓ ਸੋ ਬੇਨਤੀ ਕਰਾਂਗਾ ਬੜੀ ਨਿਮਰਤਾ ਸਾਹਿਤ ਹੱਥਾਂ ਬਾਹਰ ਕਰਾ ਰਿਹਾ ਵੈਰੀ ਨਹੀਂ ਹੁੰਦਾ ਮਿੱਤ ਪਰ ਇਹ ਸ਼ਕਤੀ ਤਾਂ ਆਵੇਗੀ ਜਿਹੜੀ ਪਹਿਲੇ ਬੁਲਾਰੇ ਨੇ ਬੇਨਤੀ ਕੀਤੀ ਮੈਂ ਵੀ ਕਰਨੀ ਚਾਹੁੰਦਾ ਮੈਂ ਇੱਕ ਬੇਨਤੀ ਨੌਜਵਾਨ ਦਾੜੀ ਕੱਟਿਆਂ ਨੂੰ ਜ਼ਰੂਰ ਕਰਾਂਗਾ ਚਾਹੇ ਉਹ ਪਾਰਟੀ ਕਿਸੇ ਨਾਲ ਸੰਬੰਧਿਤ ਉਹ ਵੱਖਰੀ ਗੱਲ ਹੈ ਪਰ ਜਿਹੜੇ ਸਿੱਖਾਂ ਦੇ ਪੁੱਤਰ ਉਹਨਾਂ ਨੂੰ ਕਹਾਂਗਾ ਤੇ ਪੁੱਛਾਂਗਾ ਜਿਹੜਾ ਪੁੱਤ ਪਿਓ ਵਰਗਾ ਨਾ ਹੋਵੇ ਉਹਨੂੰ ਲੋਕੀ ਡਰਦੇ ਮੂੰਹ ਤੇ ਕੁਝ ਨਹੀਂ ਕਹਿੰਦੇ ਮਗਰ ਉਹ ਪਰਿਆਂ ਚ ਸਭਾ ਚ ਬੈਠ ਕੇ ਵਿਚਾਰਾ ਕਰਦੇ ਹੈ ਇਹ ਅਦਾਲਤ ਕੁਝ ਕਾਲਾ ਕਾਲਾ ਪਿਓ ਨਾਲ ਨਹੀਂ ਰੜਦਾ ਤੇ ਆਪਣਾ ਪਿਤਾ ਤਾਂ ਸ਼ਸਤਰਧਾਰੀ ਸੀ ਤੇ ਹੈ ਆਪਣਾ ਪਿਤਾ ਕੇਸਾ ਧਾਰੀ ਹੈ ਪੰਜਾਂ ਕਰਨ ਦੀ ਰਾਤ ਰੱਖਦਾ ਅਕਾਲ ਪੁਰਖ ਦਾ ਲੜ ਆਪਣੇ ਪਿਤਾ ਨੇ ਲਾਇਆ ਤੇ ਜਿਨ੍ਹਾਂ ਦੀਆਂ ਦਾੜੀਆਂ ਕਟਾਈਆਂ ਉਹ ਸੋਚ ਲਓ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਸਰੂਪ ਵਰਗਾ ਆਪਣਾ ਸਰੂਪ ਹੈ ਜੇ ਤਾਂ ਉਹਦੇ ਵਰਗੇ ਹਾਂ ਫਿਰ ਤਾਂ ਉਹਦੇ ਪੋਤਾਂ ਜ਼ਰੂਰ ਤੇ ਜੇ ਉਹਦੇ ਵਰਗੇ ਨਹੀਂ ਤੇ ਫਿਰ ਸਟੇਜ ਤੇ ਉਹ ਫਿਰ ਮੈਂ ਕਹਿਣੇ ਨਹੀਂ ਜਿਹੜੇ ਆਪਣੇ ਪਿੰਡਾਂ 'ਚ ਕਹਿੰਦੇ ਹੁੰਦੇ ਹੈ ਉਹ ਤੁਸੀਂ ਆਪਣੀ ਵਿਚਾਰ ਆਪ ਹੀ ਕਰ ਲਓ ਵੀ ਆਪਾਂ ਕੀ ਹੈ ਇੱਥੇ ਆਏ ਪਰਨ ਕਰਕੇ ਜਾਓ ਅੱਗੇ ਵਾਸਤੇ ਨਸ਼ਾ ਨਹੀਂ ਕੋਈ ਵਰਤਾਂਗੇ ਨਸ਼ਾ ਇੱਕ ਵਰਤਣਾ ਉਹ ਕੇਵਲ ਗੁਰਬਾਣੀ ਦਾ ਜਿਹੜਾ ਨਸ਼ਾ ਵਰਤਣ ਦੇ ਨਾਲ ਨਾ ਬੰਦ ਬੰਦ ਕੱਟਿਆਂ ਪੀੜ ਲੱਗਦੀ ਹੈ ਨਾ ਸੀਸ ਤੇ ਆਰਾ ਧਰਿਆਂ ਪੀੜ ਲੱਗਦੀ ਹੈ ਨਾ ਸੋ ਸੀਸ ਤਲੀ ਤੇ ਰੱਖਣਾ ਪਵੇ ਤਾਂ ਧੱਪ ਕੱਟਿਆ ਜਾਵੇ ਤਾਂ ਵੀ ਪੀੜ ਨਹੀਂ ਲੱਗਦੀ ਜੇ ਉਬਲਦੇ ਦੇਗੇ ਚ ਬਹਿ ਜਾਈਏ ਤਾਂ ਵੀ ਪੀੜ ਨਹੀਂ ਲੱਗਦੀ ਉਹ ਨਸ਼ਾ ਪੀ ਲਿਆ ਕਰੋ ਆ ਬਾਕੀ ਨਸ਼ਾ ਪੀ ਕੇ ਕਿਉਂ ਕੁੱਤਿਆਂ ਤੋਂ ਮੂੰਹ ਤੇ ਧਾਰ ਮਰਵਾਉਣੇ ਤੇ ਆਪਣਾ ਕਮਾਈ ਦਾ ਖੱਟਿਆ ਹੋਇਆ ਧਨ ਨੂੰ ਬਰਬਾਦ ਕਰਦੇ ਹੈ ਇਹ ਤੋਂ ਬਚੋ ਸਤਿਗੁਰੂ ਹਰਗੋਬਿੰਦ ਸਾਹਿਬ ਦੇ ਲੜ ਲੱਗੋ ਜੋ ਤੁਹਾਡੀ ਸਭਾ ਨੇ ਇਹ ਪ੍ਰੋਗਰਾਮ ਉਲੀਕਿਆ ਹੋਇਆ ਮੈਂ ਉਹਨਾਂ ਦਾ ਧੰਨਵਾਦ ਵੀ ਕਰਦਾ ਹਾਂ ਤੇ ਉਹਨਾਂ ਤੋਂ ਖਿਮਾ ਵੀ ਮੰਗਦਾ ਉਹਨਾਂ ਨੇ ਹੁਕਮ ਕੀਤਾ ਅਰਦਾਸ ਨੂੰ ਹਾਜ਼ਰ ਹੋਣ ਦਾ ਅੰਮ੍ਰਿਤ ਵੇਲੇ ਸਰੀਰ ਜਰਾ ਜ਼ਿਆਦਾ ਮਸਤਾਨਾ ਹੋ ਗਿਆ ਸੀ ਇਸ ਵਾਸਤੇ ਪਹੁੰਚ ਨਹੀਂ ਸੀ ਸਕਿਆ ਤੁਹਾਡੀਆਂ ਤੋਂ ਵੀ ਖਿਮਾ ਮੰਗਦਾ ਹਾਂ ਤੇ ਸੈਕਟਰੀ ਸਾਹਿਬ ਤੋਂ ਜੇ ਟਾਈਮ ਜ਼ਿਆਦਾ ਲੱਗ ਗਿਆ ਤੇ ਕਦੇ ਮਨ ਖਿਆਲ ਨਾ ਕਰਨ ਬਾਕੀ ਸੰਗਤ ਦਾ ਧੰਨਵਾਦ ਕਰਦਾ ਤੇ ਸਰਸੇ ਵਾਲੇ ਨੂੰ ਬੇਨਤੀ ਵੀ ਕਰਾਂਗਾ ਇਹਨਾਂ ਨੇ ਮੈਨੂੰ ਉੱਥੇ ਗਿਆਨ ਨੂੰ ਕਿਹਾ ਸੀ ਸੰਤ ਜੀ ਸਾਡੀ ਛਿਲ ਤੁਸੀਂ ਲਾ ਲੈਂਦੇ ਹੋ ਤੇ ਭੇਡਾਂ ਦੀ ਤਰ੍ਹਾਂ ਮੁੰਨ ਕੇ ਮੁੜ ਕੇ ਛੱਡ ਦਿੰਦੇ ਹਾਂ ਪੈਸੇ ਅਸੀਂ ਤੁਹਾਨੂੰ ਦਿੰਦੇ ਹਾਂ ਗ੍ਰਿਫਤਾਰੀਆਂ ਅਸੀਂ ਦਿੰਦੇ ਹਾਂ ਜਦੋਂ ਲੋੜ ਹੁੰਦੀ ਪਾਣੀ ਦੀ ਉਦੋਂ ਦੀ ਸਾਡੀ ਤਾਂ ਇੱਥੋਂ ਕੁ ਤੱਕ ਹੈ ਸਾਡਾ ਧਿਆਨ ਰੱਖਿਓ ਮੈਂ ਇਹਨਾਂ ਨੂੰ ਬੇਨਤੀ ਕੀਤੀ ਸੀ ਵੀ ਭਾਈ ਬਾਕੀ ਗੱਲਾਂ ਦਾ ਪਤਾ ਨਹੀਂ ਅਨੰਦਪੁਰ ਦੇ ਮਤੇ ਦੀ ਕਾਪੀ ਵਿੱਚ ਜਿਹੜਾ ਕੁਝ ਲਿਖਿਆ ਉਹ ਮੈਂ ਜ਼ਰੂਰ ਸਤਿਗੁਰੂ ਨੂੰ ਭਾਰਤ ਮਨਵਾਵਾਂਗੇ ਅਸੀਂ ਸਾਰੇ ਤੇ ਜੇ ਸਾਡੇ 'ਚ ਕੋਈ ਢਲਿਆਈ ਕਰੂਗਾ ਤੇ ਲਿਹਾਜ਼ ਮੈਂ ਕਰਦਾ ਨਹੀਂ ਤੇ ਨਾ ਮੈਂ ਕਿਸੇ ਲੀਡਰ ਨੂੰ ਕਹਿੰਦਾ ਮੇਰੀ ਕੋਈ ਲਿਹਾਜ਼ ਕਰੇ ਜਿਹੜਾ ਅਨੰਦਪੁਰ ਦੇ ਮਤੇ 'ਚ ਲਿਖਿਆ ਜਿੱਦੇ ਫੈਸਲਾ ਹੋਊ ਸੰਤ ਜੀ ਵੀ ਕਹਿ ਚੁੱਕੇ ਆ ਡਿਕਟੇਟਰ ਸਾਹਿਬ ਉਹ ਤੁਹਾਡੇ ਸਾਹਮਣੇ ਹੋਣਾ ਤੇ ਆਨੰਦਪੁਰ ਦੇ ਮਤਰੀ ਕਾਪੀ ਇੱਕ ਮੈਨੂੰ ਵੀ ਦੇ ਦਿੱਤੀ, ਪਤਾ ਨੂੰ ਜਾਣ ਕੇ ਭੁਲੇਖੇ ਨੇ ਦਿੱਤੀ ਤਾਂ ਗੁਰੂ ਜਾਣੇ, ਕਾਪੀ ਮੈਨੂੰ ਵੀ ਇੱਕ ਮਿਲ ਗਈ ਹੈ, ਉਹਦੇ ਵਿੱਚ ਜਿਹੜਾ ਕੁਝ ਲਿਖਿਆ ਹੋਇਆ ਜੇ ਤਾਂ ਪੂਰਾ ਹੋਇਆ ਤੇ ਫਿਰ ਤਾਂ ਆਪਾਂ ਹੱਥ ਹੱਥ ਨਾਲ ਲੜਨਾ ਕੋਈ ਜ਼ਰੂਰੀ ਨਹੀਂ, ਤੇ ਜਿਹੜਾ ਉਹਦੇ ਵਿੱਚ ਘੱਟ ਹੋਇਆ ਉਹ ਤੁਹਾਨੂੰ ਦੱਸਣਾ, ਮੇਰਾ ਚੌਂਕੀਦਾਰ ਦਾ ਕੰਮ ਹੈ, ਤੁਹਾਡਾ ਚੌਂਕੀਦਾਰ ਮੈਂ ਕਰੂੰਗਾ, ਉਹਦੇ ਉੱਪਰ ਮੁੜ ਕੇ ਪਹਿਰਾ ਦੇਣਾ ਤੁਹਾਡੀ ਜ਼ਿੰਮੇਵਾਰੀ ਹੋਣੀ ਹੈ, ਦੱਸਣਾ ਮੇਰਾ ਫਰਜ਼ ਹੋਊ, ਉਹਨੂੰ ਮਨਾਉਣਾ ਤੁਹਾਡਾ ਫਰਜ਼ ਹੋਊ, ਤੇ ਜੇ ਮੈਂ ਢਿੱਲ ਕਰ ਗਿਆ ਦੱਸਣ ਤੋਂ ਤੇ ਮੈਨੂੰ ਤੁਸੀਂ ਮੁਆਫ਼ ਨਾ ਕਰਿਓ, ਤੇ ਜੇ ਤੁਸੀਂ ਪਹਿਰਾ ਨੇ ਦਿੱਤਾ ਤੁਹਾਨੂੰ ਗੁਰੂ ਨੇ ਮੁਆਫ਼ ਨਹੀਂ ਕਰਨਾ, ਮੈਂ ਆਪਣੇ ਵੱਲੋਂ ਤੁਹਾਡਾ ਧੰਨਵਾਦ ਕਰਦਾ ਤੇ ਵਧਾਈ ਦਿੰਦਾ ਹਾਂ, ਸਤਿਗੁਰੂ ਕਿਰਪਾ ਕਰਨ ਸਾਨੂੰ ਸਾਰਿਆਂ ਨੂੰ ਸਮਰਥ ਬਖਸ਼ਣ, ਰਹਿਤ ਵਿੱਚ ਪੱਕੇ ਹੋਵੋ, ਕ੍ਰਿਤੀਆਂ ਦਾ ਤਿਆਗ ਕਰੋ, ਪੰਥ ਦੀ ਹਮਾਇਤ ਕਰੋ, ਕੇਸਰੀ ਨਿਸ਼ਾਨ ਸਾਹਿਬ ਦੇ ਥੱਲੇ ਇਕੱਠੇ ਹੋ, ਗੁਰੂ ਗ੍ਰੰਥਾਂ ਨੂੰ ਗੁਰੂ ਮੰਨੋ ਤੇ ਸ਼ਾਸਤਰ ਨਵੇਂ ਤੇ ਰੌਂਦ ਵਧੀਆ, ਤੇ ਜਿਹੜਾ ਸਿੱਖੀ ਤੇ ਵਾਧਾ ਕਰੇ ਉਹਨੂੰ ਗੱਡੀ ਚੜਾਓ। ਵਾਹਿਗੁਰੂ ਜੀ ਕਾ ਖਾਲਸਾ।
ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਜੀ ਪਿੰਡਾਂ ਵਾਲੇ ਆਪਣੇ ਵਿਚਾਰ ਰੱਖ ਰਹੇ ਹਨ ਔਰ ਜਾਣ ਵਾਲੇ ਜਥਿਆਂ ਨੂੰ ਆਸ਼ੀਰਵਾਦ ਦੇਣਗੇ, ਉਹਨਾਂ ਦੇ ਵਿਚਾਰ ਸਰਵਣ ਕਰੋ। ਬੋਲੇ ਸੋ ਨਿਹਾਲ, ਸ਼੍ਰੋਮਣੀ ਅਕਾਲੀ ਦਲ, ਬੋਲੇ ਸੋ ਨਿਹਾਲ।
ਸਤਿਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਗੋਦ ਸਜੀ ਹੋਈ ਗੁਰੂ ਰੂਪ ਗੁਰੂ ਖਾਲਸਾ ਸਾਹਿਬ ਸੰਤ ਜੀਓ, ਸਭ ਸੰਤ ਗੱਜ ਕੇ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੇ ਖਾਲਸਾ ਜੀ, ਆਪ ਜੀ ਨੇ ਸਟੇਜ ਉੱਪਰੋਂ ਬੋਲਣ ਵਾਲੇ ਬੁਲਾਰੇ ਦੇ ਪਾਸੋਂ ਪਵਿੱਤਰ ਵਿਚਾਰ ਸੁਣੇ ਹਨ। ਜਥੇ ਵਿੱਚ ਜਾਣ ਵਾਲੇ ਨੌਜਵਾਨ ਬੜੀ ਚੜ੍ਹਦੀ ਕਲਾ ਵਿੱਚ ਇਕੱਤਰ ਕਰਕੇ ਨੌਜਵਾਨਾਂ ਨੂੰ ਧਾਰਮਿਕ ਮੋਰਚੇ ਸੰਬੰਧੀ ਪ੍ਰੇਰ ਕੇ ਸਤਿਗੁਰੂ ਦੀ ਹਾਜ਼ਰੀ ਭਰਦਿਆਂ ਹੋਇਆਂ ਕੁਰਬਾਨੀ ਕਰਨ ਵਾਸਤੇ ਤਿਆਰੀ ਕੀਤੀ ਹੈ। ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਨ, ਹਮੇਸ਼ਾ ਵਾਸਤੇ ਕੌਮ ਵਿੱਚ ਇਹ ਵੀਰਤਾ ਦਾ ਜਜ਼ਬਾ ਭਰੀ ਰੱਖਣ, ਇਹ ਸਤਿਗੁਰੂ ਅੱਗੇ ਅਰਦਾਸ ਹੈ। ਜੋ ਸਿੱਖ ਵੱਖਰੀ ਕੌਮ ਸੰਬੰਧੀ ਅਖਬਾਰਾਂ ਵਿੱਚ ਕਈ ਪ੍ਰਕਾਰ ਦੀ ਚਰਚਾ ਚੱਲ ਰਹੀ ਹੈ, ਕੁਝ ਲੋਕ ਕੁਰਸੀਆਂ ਤੇ ਬੈਠ ਕੇ ਆਪਣੀ ਬੁੱਧੀ ਦੀ ਪ੍ਰਬਲਤਾ ਨੂੰ ਦੁਨੀਆਂ ਵਿੱਚ ਪ੍ਰਗਟਾਉਣ ਵਾਸਤੇ ਅਨੇਕ ਪ੍ਰਕਾਰ ਦੀ ਭਾਸ਼ਾ ਵਰਤ ਰਹੇ ਹਨ। ਸਿੱਖ ਵੱਖਰੀ ਕੌਮ ਦੇ ਸੰਬੰਧ ਵਿੱਚ ਜਿਸ ਤਰ੍ਹਾਂ ਆਪਾਂ ਹੁਣੇ ਸੁਣਿਆ ਸੀ, ਉਹਨਾਂ ਲੋਕਾਂ ਨੇ ਇਨ੍ਹਾਂ ਅੱਖਰਾਂ ਨੂੰ ਨਿਆਰੇਪਨ ਨੂੰ ਹੋਰ ਢੰਗ ਨਾਲ ਜੋੜਿਆ ਹੈ, ਕਿਉਂਕਿ ਪਹਿਲੀਆਂ ਪੰਗਤੀਆਂ ਦਾ ਸਿਧਾਂਤ ਕੇਵਲ ਗ੍ਰਹਿਣ ਕੀਤਾ ਹੈ, ਉਹ ਵੀ ਸਹੀ ਸਿਧਾਂਤ ਮੁਤਾਬਕ ਨਹੀਂ। ਜੋ ਸਮਾਪਤੀ ਦੀਆਂ ਪੰਗਤੀਆਂ ਹਨ ਉਹਨਾਂ ਨੂੰ ਬਿਲਕੁਲ ਦਿਲੋਂ ਤਿਆਗ ਦਿੱਤਾ ਹੈ। ਸਤਿਗੁਰੂ ਦਾ ਫਰਮਾਨ ਹੈ, ਜਾਬਲਾ ਖਾਲਸਾ ਰਹਿ ਨਿਆਰਾ, ਤਾਬਲਾ ਤੇਜ ਜੀਓ ਮੈਂ ਸਾਰਾ, ਕਦੋਂ ਤੱਕ ਸਾਰਾ ਤੇਜ ਮਿਲੇਗਾ, ਜਦੋਂ ਤੱਕ ਇਹ ਵੱਖਰਾ ਰਹੇਗਾ, ਜੇ ਨਹੀਂ ਵੱਖਰਾ ਜਾਵੇਗਾ ਵਿਪਰਨ ਕੀ ਰੀਤ, ਵਿਪਰਨ ਦਾ ਅਰਥ ਕੀ ਕਰੇਗਾ, ਉਹ ਜੋ ਕੁਰਸੀ ਤੇ ਬੈਠਾ ਗਿਆਨੀ ਜੈਲ ਸਿੰਘ ਨਿਆਰੇ ਅੱਖਰ ਦਾ ਭੰਗ ਤਰੋੜ ਮਰੋੜ ਕੇ ਹੋਰ ਪਾਸੇ ਲੈ ਗਿਆ, ਵਿਪਰਨ ਅੱਖਰ ਦਾ ਕੀ ਅਰਥ ਹੋਵੇਗਾ। ਸਤਿਗੁਰੂ ਜੀ ਕਹਿ ਰਹੇ ਹਨ, ਜਾਵੇਗਾ ਵਿਪਰਨ ਕੀ ਰੀਤ, ਮੈਂ ਨਾ ਕਰੋ ਇਨ ਕੀ ਪ੍ਰਤੀਤ। ਭਾਵੇਂ ਕਿਹੜਾ ਵੱਡੇ ਤੋਂ ਵੱਡਾ ਗਿਆਨੀ ਖਵਾਉਂਦਾ ਹੋਵੇ, ਆਪਣੇ ਆਪ ਨੂੰ ਸੰਤ ਖਵਾਉਂਦਾ ਹੋਵੇ, ਜਾਂ ਲੀਡਰ ਖਵਾਉਂਦਾ ਹੋਵੇ, ਜਾਂ ਕਿਸੇ ਹੋਰ ਪਦਵੀ ਤੇ ਹੋਵੇ, ਜਦੋਂ ਪੰਡਤਾਂ ਵਾਲੀ ਮਰਜ਼ਾਦਾ ਖਾਲਸਾ ਨੇ ਪਕੜ ਲਈ, ਮੈਂ ਇਹਦਾ ਭਰੋਸਾ ਨਹੀਂ ਕਦੇ ਕਰਾਂਗਾ। ਸੋ ਖਾਲਸਾ ਜੀ, ਆਪਾਂ ਨੂੰ ਨਿਆਰਾਪਨ ਸਤਿਗੁਰੂ ਜੀ ਨੇ ਰਹਿਤ ਦਿੱਤੀ ਹੈ, ਬਾਣੀ ਔਰ ਬਾਣਾ, ਗੁਰਬਾਣੀ ਗੁਰੂ ਕੀ ਪਰਮੀ ਹੈ, ਬਾਣਾ ਪੰਜਾ ਕਾਰਨ ਦੀ ਰਹਿਤ ਸਤਿਗੁਰੂ ਗਰੀਬ ਨੂੰ ਆ ਸੱਚੇ ਪਾਤਸ਼ਾਹ ਜੀ ਨੇ ਬਖਸ਼ੀ ਹੈ। ਉਹ ਕਿਹੜਾ ਬਾਣਾ ਹੈ? ਸਾਬਤ ਸੂਰਤ ਦਸਤਾਰ ਸੀਗਾ, ਸਿਰ ਤੇ ਦਸਤਾਰ ਹੋਣੀ, ਸੁੰਦਰ ਜੂੜਾ ਹੋਣਾ ਚਾਹੀਦਾ। ਦਸਵੀਂ ਦੀ ਬਾਣੀ ਵਿੱਚ ਦੇਵੀਆਂ ਸੰਬੰਧੀ ਜਾਂ ਹੋਰਨਾਂ ਸੰਬੰਧੀ ਬਚਨ ਕਹੇ ਹਨ, ਰਮ ਕੁਪਰਦਨ ਮਹਿਖਾਸਰ ਮਰਦਨ ਆਦਿ ਬ੍ਰਿਤੇ। ਦੇਵੀ ਦਾ ਵਰਣਨ ਉੱਥੇ ਕੀਤਾ, ਉਹਦੇ ਵੀ ਕੇਸਾਂ ਦਾ ਵਰਣਨ ਕੀਤਾ ਕਿ ਸੁੰਦਰ ਜੂੜੇ ਵਾਲੀ, ਰੰਗ ਨਾਮ ਸੁੰਦਰ ਦਾ, ਕੁਪਰਦਨ ਨਾਮ ਫਾਰਸੀ ਚ ਜੂੜੇ ਦਾ ਹੈ। ਰਾਮਖ ਪਰਦਨ ਮੈਂ ਖਾਸਰ ਮਰਦਨ, ਮੈਂ ਖਾਸਰ ਦੈਤ ਵਰਗਾਂ ਨੂੰ ਮਾਰਨ ਵਾਲੀ ਆਦਿ ਬਿਰਤੇ ਦੀ ਮੁੜ ਤੋਂ ਬਿਰਤੀ ਸੁਭਾਅ ਬਣਿਆ, ਉਹਦੇ ਬਾਰੇ ਕੇਸ ਲਿਖੇ ਹੋਏ ਹੈ ਤੇ ਗੁਰੂ ਕੀ ਬਾਣੀ ਨੇ ਖਾਲਸੇ ਬਾਰੇ ਅਥਵਾ ਸਿੱਖੀ ਸਰੂਪ ਬਾਰੇ ਪ੍ਰਾਣੀ ਦੀ ਰਹਿਤ ਬਾਰੇ ਚੜ੍ਹਦੀ ਕਲਾ ਦਾ ਜੀਵਨ ਦੇਣ ਬਾਰੇ ਇਹ ਬਚਨ ਕਹੇ ਹਨ ਕਿ ਸਾਫ਼ ਸੂਰਤ ਦਸਤਾਰ ਸਿਰ, ਸਾਫ਼ ਸੂਰਤ ਰੱਖਣੀ ਸਿਰ ਤੇ ਦਸਤਾਰ ਰੱਖਣੀ ਹੈ। ਕਕਾਰ ਕਿਹੜੇ ਹੈ? ਕਿਰਪਾਨ ਪਾਨ ਧਾਰੀਅਨ ਕਰੋੜ ਪਾਪ ਧਾਰੀਅਨ, ਕਿਰਪਾਨ ਹੱਥ ਚ ਪਕੜ ਕੇ ਰੱਖਣੀ ਹੈ, ਸੀਲ ਜੱਟ ਕੀ ਕੱਚ ਪੈਰ ਪਕੜੋ ਹਥਿਆਰਾਂ ਬਚਨ ਕਹੇ ਹਨ। ਤੇ ਜਿਹੜਾ ਇਹਨੂੰ ਭੰਗਦਾ ਹੈ ਉਹਦੇ ਬਾਰੇ ਤਾਂ ਬਹੁਤ ਤਕੜੇ ਅੱਖਰ ਵਰਤੇ ਹੈ। ਸਤਿਗੁਰੂ ਦਾ ਫਰਮਾਨ ਹੈ, ਸੌ ਸਾਖੀ ਦੁਆਰਾ ਸਾਫ਼ ਸੂਰਤ ਰੱਬ ਦੀ ਭੰਨੇ ਬੇਈਮਾਨ, ਦਰਗਾਹ ਕੋਈ ਨਾ ਮਿਲਿਆ ਕਾਫਰ ਕੁੱਤਾ ਸ਼ੈਤਾਨ, ਇੰਨੇ ਕਰੜੇ ਸ਼ਬਦ ਵਰਤੇ ਹੈ। ਜਿਹੋ ਜਿਹੀ ਸੂਰਤ ਰੱਬ ਨੇ ਦਿੱਤੀ ਹੈ ਇਹਨੂੰ ਵਿਗਾੜਨ ਵਾਲਾ ਕਾਫਰ ਹੈ ਤੇ ਕੁੱਤਾ ਤੇ ਸ਼ੈਤਾਨ ਹੈ। ਇਹਨਾਂ ਬਚਨਾਂ ਨੂੰ ਕੌਣ ਝੁਠਲਾਵੇਗਾ? ਸਾਫ਼ ਸੂਰਤ ਰੱਬ ਬਣਾਈ, ਬੇਈਮਾਨ ਨੇ ਭੰਨ ਗਵਾਈ। ਬੇਈਮਾਨ ਬਹੁਤ ਨੀਵੇਂ ਬੰਦੇ ਨੂੰ ਕਿਹਾ ਜਾਂਦਾ, ਨੀਚੇ ਨੂੰ, ਖਰਾਬ ਜੀਵਨ ਵਾਲੇ ਨੂੰ। ਇੰਨੇ ਕਰੜੇ ਸ਼ਬਦ ਵਰਤੇ ਹੈ ਕਿ ਜਿਹੜੇ ਲੋਕਾਂ ਦਾ ਭਜਲਾ ਕਰਦੇ ਹਾਂ, ਕਰਨਾ ਜ਼ਰੂਰ ਪੈਂਦਾ ਸਚੇਤ ਸਿੰਘਾਂ ਨੂੰ ਸਮਝਾਉਣ ਵਾਸਤੇ, ਪਰ ਮੈਂ ਕਰਨਾ ਨਹੀਂ ਚਾਹੀਦਾ, ਕਰ ਤਾਂ ਮੈਂ ਵੀ ਰਿਹਾ। ਉਹ ਇਸ ਵਾਸਤੇ ਨਾਲ ਕਹਿ ਰਿਹਾ ਕਰਨਾ ਨਹੀਂ ਚਾਹੀਦਾ, ਜਿਸ ਮਨੁੱਖ ਨੇ ਇੰਦਰਾ ਦੀ ਚਪੜੀ ਦੇ ਥੱਲੇ ਲੱਗ ਕੇ ਕੁਰਸੀ ਤੇ ਬੈਠ ਕੇ ਸਿੱਖੀ ਸਰੂਪ ਨੂੰ ਮੰਨਣ ਤੋਂ ਮੁਨਕਰ ਹੋ ਗਿਆ ਤੇ ਕੁਰਸੀ ਨੂੰ ਚੰਗਾ ਸਮਝਿਆ ਹੈ, ਮੂੰਹ ਕਾਲਾ ਤੁਹਾਨੂੰ ਵੀ ਪਤਾ ਹੋਣਾ ਚਾਹੀਦਾ ਕਿਹਦਾ ਕਰੀਦਾ। ਮੂੰਹ ਕਾਲਾ ਉਸ ਮਨੁੱਖ ਦਾ ਖਾਲਸਾ ਜੀ ਕਰੀਦਾ ਜਿਹਨੇ ਬਹੁਤ ਹੀ ਵੱਡਾ ਪਾਪ ਕੀਤਾ ਹੋਵੇ, ਧੀ ਭੈਣ ਦੀ ਇੱਜ਼ਤ ਤੱਕੀ ਹੋਵੇ, ਉਹਦਾ ਮੂੰਹ ਕਾਲਾ ਕਰਕੇ ਖੋਤੇ ਤੇ ਚੜਾਈਦਾ, ਪਿੰਡਾਂ ਚ ਗੇੜੇ ਦੇਈਦੇ ਆ, ਜਲੂਸ ਕੱਢੀਦਾ ਵੀ ਐਸ ਬੰਦੇ ਨੇ ਆਹ ਪਾਪ ਕੀਤਾ। ਤੇ ਜਿਹੜਾ ਮਨੁੱਖ ਆਪਣੇ ਹੱਥੀਂ ਦਾੜੀ ਰੰਗ ਕੇ ਕੁਰਸੀ ਤੇ ਬਹਿੰਦਾ ਉਹਨੂੰ ਹੱਕ ਕੀ ਹੈ ਸਿੱਖ ਕੌਮ ਬਾਰੇ ਬੋਲਣ ਦਾ? ਕਿਸੇ ਕੌਮ ਵੱਖਰੀ ਨਹੀਂ, ਗਿਆਨੀ ਦਿਆਲ ਸਿੰਘ ਮੂੰਹ ਰੰਗਦਾ। ਮੈਂ ਬੋਲਿਆ ਸੀ ਦਿੱਲੀ ਵੀ ਇੱਕ ਵਾਰ, ਮੂੰਹ ਕਾਲਾ ਪਾਪ ਕਰਨ ਵਾਲੇ ਦਾ ਕਰੀਦਾ, ਤੇ ਜਿਹੜੇ ਹੁਣ ਕਰਦੇ ਆ ਸਿੱਖੀ ਸਰੂਪ ਵਿੱਚ ਹੋ ਕੇ, ਹੋ ਸਕਦਾ ਪਿਛਲੇ ਪਾਪ ਵਿੱਚ, ਪਿਛਲੇ ਜਨਮ ਵਿੱਚ ਉਹਨਾਂ ਨੇ ਬਹੁਤੇ ਪਾਪ ਕੀਤੇ ਹੋਣ, ਕੁਝ ਪਾਪ ਤਾਂ ਪਰਮੇਸ਼ਰ ਨੇ ਭੁਗਤਾ ਦਿੱਤੇ ਹੋਣਗੇ, ਜਿਹੜੇ ਬਾਕੀ ਰਹਿ ਗਏ ਉਹ ਹੱਥੀ ਮੂੰਹ ਕਾਲਾ ਕਰਵਾ ਕੇ ਪਰਮੇਸ਼ਰ ਉਹਨਾਂ ਤੋਂ ਭੁਗਤਾ ਰਿਹਾ। ਸੋ ਖਾਲਸਾ ਜੀ, ਸਿੱਖ ਵੱਖਰੀ ਕੌਮ ਨਿਸ਼ਚੇ ਵਾਚਕ ਹੈ, ਟਾਈਮ ਥੋੜਾ, ਇਸ ਪਾਸੇ ਮੈਂ ਜਾਣਾ ਨਹੀਂ, ਸਤਿਗੁਰੂ ਨੂੰ ਭਾਇਤ ਕਿਸੇ ਆਉਣ ਵਾਲੇ ਸਮੇਂ 'ਚ ਥੋੜਿਆਂ ਦਿਨਾਂ 'ਚ ਇਸ ਸੰਬੰਧੀ ਵਿਚਾਰ ਵਿਸਤਾਰ ਨਾਲ ਕਿਤੇ ਕਰਾਂਗਾ ਵੱਡੇ ਇਕੱਠ 'ਚ। ਮੈਂ ਇਸ ਸੰਗਤ ਦੇ ਚਰਨਾਂ 'ਚ ਬੇਨਤੀ ਕਰਾਂਗਾ, ਸਾਵਧਾਨ ਰਹੋ, ਜੋ ਬਾਬਾ ਕੇਸਰ ਸਿੰਘ ਜੀ ਨੇ ਕਿਹਾ ਕਿ ਜਜ਼ਬਾਤੀ ਹੋ ਕੇ ਨਹੀਂ ਕਿਹਾ, ਇੱਥੋਂ ਆਪਾਂ ਨੇਤਾ ਪ੍ਰਤੀ ਵਾਰਨਿੰਗ ਦਿੰਦੇ ਹਾਂ। ਨੇਤਾ ਪ੍ਰਤੀ ਇਹ ਕਹਿੰਦੇ ਹਾਂ ਕਿ ਸਰਕਾਰ ਨੂੰ ਇਹ ਗੱਲ ਮਹਿੰਗੀ ਪਵੇਗੀ, ਸੋਚ ਲੈਣਾ ਚਾਹੀਦਾ। ਠੀਕ ਹੈ, ਜਦੋਂ ਤੱਕ ਆਪਣਾ ਫਰਜ਼ ਬਣਦਾ ਸੀ ਆਪਾਂ ਨੂੰ ਕਹਿਣਾ ਚਾਹੀਦਾ ਸੀ, ਸਾਲ ਤੋਂ ਉੱਪਰ ਹੋ ਗਿਆ, ਭਾਵੇਂ ਕਿਹਾ ਤਾਂ ਹੁਣ ਜਾ ਰਿਹਾ ਕਿ ਸਾਲ ਹੋਣ ਵਾਲਾ ਦੋ ਦਿਨ ਰਹਿ ਗਏ, ਪਰ ਮੈਂ ਕਹਾਂਗਾ ਇੱਕ ਸਾਲ ਤੇ 12 ਦਿਨਾਂ 'ਚ ਹੋ ਗਿਆ, ਕੇਵਲ 3 ਦਿਨ ਬਾਕੀ ਰਹਿੰਦੇ 4, ਇੱਕ ਸਾਲ ਤੇ 12-13 ਦਿਨਾਂ 'ਚ ਹੋ ਗਿਆ ਮੋਰਚਾ ਲੱਗੇ ਨੂੰ। ਆਪਾਂ ਨੂੰ ਇਹੀ ਚੇਤਾਵਨੀ ਦਿੰਦਿਆਂ ਨੂੰ ਸਰਕਾਰ ਸਮਝ ਜਾਵੇ ਕਿ ਕਿਸੇ ਮਨੁੱਖ ਨੂੰ 2 ਵੇਰਾਂ, 4 ਵੇਰਾਂ, 10 ਵੇਰਾਂ ਕਹੀਦਾ, ਤੇ ਜਿਹਨੂੰ 300 ਤੇ 60-70 ਦਿਨ ਕਹਿੰਦਿਆਂ ਨੂੰ ਹੋ ਗਏ ਹੋਣ, ਉਹ ਨਾ ਸਮਝੇ। ਫਿਰ ਹੁਣ ਇਹ ਆਪਾਂ ਨੂੰ ਸੋਚਣਾ ਪਵੇਗਾ ਵੀ ਆਪਾਂ ਸਮਝਣਾ ਕਿ ਨਹੀਂ, ਉਹਨਾਂ ਨੂੰ ਕਹਿਣ ਦੇ ਪੁਰਖਾਏ ਆਪਾਂ ਨੂੰ ਸੋਚਣਾ ਪੈਣਾ ਵੀ ਆਪਾਂ ਸਮਝਣਾ ਜਾਂ ਨਹੀਂ ਸਮਝਣਾ, ਤੇ ਜੇ ਉਹ ਨਹੀਂ ਸਮਝੇ ਤੇ ਉਹਨਾਂ ਨੂੰ ਸਮਝਾਉਣਾ ਹੁਣ ਕਿਵੇਂ ਹੈ? ਇਹ ਵੀ ਜ਼ਿੰਮੇਵਾਰੀ ਆਪਣੀ ਸਾਰੇ ਪੰਥ ਦੀ ਬਣਦੀ ਹੈ, ਸਾਰੇ ਜ਼ਿੰਮੇਵਾਰ ਲੀਡਰਾਂ ਦੀ ਬਣਦੀ ਹੈ, ਇਹਦੇ ਤੇ ਬੈਠ ਕੇ ਸਾਰੀ ਕੌਮ ਨੂੰ ਵਿਚਾਰ ਕਰਨੀ ਪਵੇਗੀ। ਜੋ ਪਹਿਲਾਂ ਪ੍ਰੇਮੀ ਬੋਲ ਕੇ ਗਏ ਆ ਮੋਟਰਸਾਈਕਲ ਸਬੰਧੀ, ਜਦੋਂ ਮੇਰੀ ਗ੍ਰਿਫਤਾਰੀ ਹੋਈ ਹੈ, ਅਲਾਲਾ ਗੱਡੀ ਚੜਿਆ ਤੇ ਮੈਨੂੰ ਉਹਨਾਂ ਨੇ ਫੜਿਆ, ਉਸ ਵੇਲੇ ਵਿਦੇਸ਼ੀ ਦੌਰਾ ਸੀ ਜਿਹੜਾ ਇੰਦਰਾ ਦਾ, ਵਿੱਚੇ ਛੱਡ ਕੇ ਵਾਪਸ ਆ ਗਈ। ਹੁਣ ਆਪਾਂ ਜਾਂਦੇ ਤਾਂ ਉਹ ਸ਼ਾਮ ਨੂੰ ਚਲੀ ਜਾਂਦੀ ਹੈ, ਉਦੋਂ ਆਪਾਂ ਇੱਥੇ ਬੈਠੇ ਸੀ ਤਾਂ ਭੱਜੀ ਆਉਂਦੀ ਸੀ ਚੰਡੀਗੜ੍ਹ ਨੂੰ। ਉਹਦਾ ਕਾਰਨ ਸੀ ਕੋਈ? ਕੀ ਕਾਰਨ ਸੀ? ਕਿ ਸਿੱਖ ਕੌਮ ਨੇ ਮਰਨਾ ਮੰਗ ਲਿਆ ਸੀ ਕਿ ਅਸੀਂ ਜਾਂ ਮਰਨਾ ਤੇ ਜਾਂ ਬੰਦ ਖਲਾਸੀ ਕਰਾਉਣੀ ਹੈ। ਜਦੋਂ ਉਹਨੂੰ ਇਸ ਤਰ੍ਹਾਂ ਦਾ ਪਤਾ ਲੱਗ ਗਿਆ ਤੇ ਭੱਜੀ ਭੱਜੀ ਆਈ ਦੌਰੇ ਤੇ, ਚਲੋ ਲੀਡਰਾਂ ਦਾ ਵੀ ਮਿਲਾਪ ਹੋ ਗਿਆ, ਗੱਲ ਨਿਬੜ ਗਈ। ਸੋ ਹੁਣ ਇੱਕ ਇਹਨਾਂ ਨੇ ਨਵਾਂ ਚਟਵੈਰ ਸ਼ੁਰੂ ਕਰ ਲਿਆ, ਅਖਬਾਰਾਂ ਵਾਲੇ ਵੀ ਪੁੱਛਦੇ ਆ, ਸੰਗਤ ਵੀ ਕਈ ਪ੍ਰੇਮੀ ਗੁਰਮੁਖ ਗੁਰਸਿੱਖ ਪੁੱਛਦੇ ਆ, ਸੰਤ ਜੀ ਆਹ ਨਰਕ ਧਾਰੀਆਂ ਨੇ ਇੱਕ ਪ੍ਰੋਗਰਾਮ ਆਰੰਭਿਆ, ਉਹ ਕਹਿੰਦੇ ਹਨ ਕਿ ਅਸੀਂ ਇੱਕੀਆਂ ਇੱਕੀਆਂ ਦਾ ਜੱਥਾ ਬਣਾ ਕੇ, ਕੋਈ ਕਹਿੰਦਾ ਮੈਂ ਚੰਡੀਗੜ੍ਹ ਤੋਂ ਦਿੱਲੀ ਨੂੰ ਅਤੇ ਦਿੱਲੀ ਤੋਂ ਫਿਰ ਆਵਾਂਗਾ ਅੰਮ੍ਰਿਤਸਰ, ਕੋਈ ਕਹਿੰਦਾ ਮੈਂ ਬਠਿੰਡੇ ਤੋਂ ਦਿੱਲੀ ਜਾਵਾਂਗਾ, ਦਿੱਲੀਓਂ ਫਿਰ ਆਵਾਂਗਾ ਅੰਮ੍ਰਿਤਸਰ, ਕੁਝ ਕੁ ਕਹਿੰਦੇ ਅਸੀਂ ਦਿੱਲੀਓਂ ਸਿੱਧੇ ਆਵਾਂਗੇ ਅਤੇ ਅਸੀਂ ਇੱਥੇ ਆਣ ਕੇ ਧਰਨਾ ਮਾਰ ਕੇ ਬੈਠਾਂਗੇ। ਮੈਂ ਤੁਹਾਨੂੰ ਸ਼ੁਕਰ ਹੈ, ਚੰਗੀ ਗੱਲ ਹੈ ਜੇ ਆ ਜਾਣ ਤਾਂ, ਮਾੜੀ ਗੱਲ ਨਹੀਂ, ਚੰਗਾ ਹੋਵੇਗਾ। ਕਈਆਂ ਦਾ ਇਹ ਵੀ ਵਿਚਾਰ ਹੈ ਜੇ ਜੀ ਉਹਨਾਂ ਨੇ ਇੱਥੇ ਧਰਨਾ ਮਾਰ ਲਿਆ ਤਾਂ ਕੀ ਹੋਵੇਗਾ, ਇਹਦੇ ਬਾਰੇ ਮੈਂ ਬਹੁਤਾਂ ਨਹੀਂ ਕਹਿੰਦਾ, ਇਹ ਤਾਂ ਸਮਾਂ ਦੱਸੇਗਾ। ਪਰ ਕਿਸੇ ਸਿੱਖ ਦੀ ਮਾਈ ਦੇ ਲਾਲ ਦੀ ਜ਼ਰੂਰਤ ਹੈ, ਨਰਕ ਧਾਰੀਏ ਉੱਥੇ ਆਏ ਹੋਣ ਅਤੇ ਕੋਈ ਗੁਰੂ ਕਾ ਸਿੱਖ ਉਹਨਾਂ ਨੂੰ ਜਾ ਕੇ ਫਤਿਹ ਬੁਲਾਵੇ, ਹੁਕਮਰਾਨ ਦੀ ਉਲੰਘਣਾ ਕਰਕੇ ਤਾਕਤ ਹੈ ਕਿਸੇ ਸਿੱਖ ਦੀ? ਇਹ ਚੋਰੀ ਤਾਂ ਠੀਕ ਆ, ਬੁਲਾਉਂਦੇ ਫਿਰਦੇ ਬੁਲਾਉਣ, ਪਰ ਜੇ ਇੱਥੇ ਬੈਠੇ ਤੇ ਉਹਦਾ ਜਿਹੜਾ ਸਿੱਖ ਉਹਨਾਂ ਨੂੰ ਫਤਿਹ ਬੁਲਾਓ, ਪਤਾ ਉਹਦੇ ਲੱਗਣਾ ਕੀ ਵਰਤਦੀ ਹੈ। ਇਹਨਾਂ ਵੀਰਾਂ ਦਾ ਖਿਆਲ ਆ ਵੀ ਜੇ ਇੱਥੇ ਆ ਗਏ ਤੇ ਸ਼ਾਇਦ ਫਤਿਹ ਫਤਿਹ ਬੁਲਾ ਕੇ ਰਾਜੀਨਾਮਾ ਹੋ ਜਾਓ ਉਹਨਾਂ ਨਾਲ, ਹੁਕਮਰਾਨ ਦੀ ਉਲੰਘਣਾ ਕਰਕੇ ਪਲ ਲੰਘੇ, ਤੁਸੀਂ ਕੋਈ ਕਦਮ ਉੱਧਰ ਨੂੰ। ਤੇ ਜਿਹੜੇ ਵੀਰ ਕਹਿੰਦੇ ਜੀ ਜੇ ਅੰਦਰ ਵੜ ਗਏ, ਮੈਨੂੰ ਅੱਜ ਅਖਬਾਰਾਂ ਬਾਰੇ ਪੁੱਛਦੇ ਕਿ ਨਾਨਕ ਨਿਵਾਸ ਚ ਆ ਗਏ ਕਿ ਤੁਹਾਡਾ ਕੀ ਖਿਆਲ ਹੈ, ਮੈਂ ਤਾਂ ਪੰਗਤੀ ਗੁਰੂ ਕੀ ਪੜੀ, ਗੁਰੂ ਦੇ ਆਸਰੇ ਜਿਉਂਦਾ, ਸਤਿਗੁਰੂ ਦਾ ਫਰਮਾਨ ਹੈ, ਇੱਛਾ ਪੂਰਤ ਸਰਬ ਸੁਖਦਾਤਾ ਹਰ ਜਾ ਕਾ ਵਾਸਾ ਕਾਮ ਧਿਨ, ਉਹਨਾਂ ਦੀ ਇੱਛਾ ਹੈ ਕਿ ਅਸੀਂ ਕੁਰਬਾਨੀ ਦੇਣੀ ਹੈ ਤੇ ਸਿੱਖ ਚਾਹੁੰਦੇ ਆ ਕਿ ਸਾਡਾ ਕਰਜ਼ਾ ਪੂਰਾ ਹੋਵੇ ਤੇ ਗਲੋਂ ਗਲਾਵਾਂ ਲੱਥੇ ਉਹ ਆਈ ਜਾਣ ਤੇ ਸਿੱਖ ਕੁਰਬਾਨੀ ਲਈ ਜਾਣਗੇ, ਤੁਰਨ ਤਾਂ ਅਸੀਂ ਭਲਾ ਕਿਸੇ ਪਾਸੇ। ਉਹਨਾਂ ਨੇ ਇਹ ਭੁਲੇਖਾ ਪਾਉਣ ਦੀ ਕੋਸ਼ਿਸ਼ ਆਰੰਭ ਕੀਤੀ ਹੈ ਗੌਰਮੈਂਟ ਦੇ ਆਸਰਣ, ਕਿਉਂਕਿ ਗੁਰੂ ਕੇ ਸਿੱਖ ਤਾਂ ਹਨ ਨਹੀਂ, ਸਰਕਾਰ ਦੇ ਸਿੱਖ ਹੈ, ਸਰਕਾਰ ਦੇ ਟਾਊਟ ਆ ਉਹ। ਉਹਨਾਂ ਦਾ ਖਿਆਲ ਵੀ ਕਿਸੇ ਬਹਾਨੇ ਨੇ ਇੱਥੇ ਭੇਜ ਦਿਓ ਤੇ ਕੁਝ ਦਲ ਦੇ ਸਿੰਘ ਉਧਰ ਜਾ ਵੜਨਗੇ, ਕੁਝ ਪਿੰਡਰਾਂ ਵਾਲੇ ਨੂੰ ਕਹਿ ਲੈਣਗੇ। ਉਹਨਾਂ ਦੇ ਚਿੱਤ 'ਚ ਜਿਹੜਾ ਅਖਬਾਰਾਂ 'ਚ ਨੇਤਾ ਪ੍ਰਤੀ ਲਿਖਿਆ, ਉਹਨਾਂ ਨੇ ਲੜਦੇ ਆ ਤੇ ਹੁਣ ਇਹੀ ਗੱਲ ਹੋਣੀ ਹੈ, ਇਹ ਪਤਾ ਤਾਂ ਲੱਗਣਾ ਜੀ ਜੇ ਇੱਥੇ ਆਏ, ਸ਼ਾਇਦ ਹੋ ਸਕਦਾ ਮੈਨੂੰ ਪਤਾ ਵੀ ਨਾ ਲੱਗੇ ਤੇ ਅਕਾਲੀ ਦਲ ਵਿੱਚ ਉੱਠ ਕਿਉਂਕਿ ਮਾਂਜਾ ਫੇਰ ਦੇਵੇ, ਨਾ ਤਾਂ ਮੇਰੇ ਹੀ ਵਚਨਾਂ ਨਾਲ। ਸੋ ਗੁਰੂ ਕੇ ਸਿੰਘੋ, ਇਹੋ ਜਿਹੀਆਂ ਗੱਲਾਂ ਸੁਣ ਕੇ, ਇਹੋ ਜਿਹੀਆਂ ਚਾਲਾਂ ਸੁਣ ਕੇ ਕਿਸੇ ਘਬਰਾਹਟ ਵਿੱਚ ਨਹੀਂ ਆਉਣਾ ਚਾਹੀਦਾ ਗਾ, ਨਾ ਇਹਨਾਂ 'ਤੇ ਬਹੁਤਾ ਨਿਸ਼ਚਾ ਰੱਖਣਾ। ਇੱਕ ਥਾਂ ਸਾਰੇ ਠੀਕ ਹੈ, ਕਿਸੇ ਨੂੰ ਮਾੜਾ ਮੋਟਾ ਕਿਸੇ ਨੂੰ ਗੁੱਸਾ ਗਿਲਾ ਹੋਵੇਗਾ ਤਾਂ ਨਿਕਲਦਾ ਫਿਰੇਗਾ, ਪਰ ਗੁਰੂ ਕੀ ਸੰਗਤ ਨੂੰ ਇੱਕ ਥਾਂ ਰਹਿਣਾ ਚਾਹੀਦਾ। ਕੇਸਰੀ ਨਿਸ਼ਾਨ ਸਾਹਿਬ ਦੇ ਥੱਲੇ ਰਹੋ, ਸਤਿਗੁਰੂ ਗ੍ਰੰਥ ਸਾਹਿਬ 'ਤੇ ਅਡੋਲ ਨਿਸ਼ਚਾ ਰੱਖੋ, ਕਿਸੇ ਬੰਦੇ ਦਾ ਆਸਰਾ ਨਾ ਤੱਕੋ। ਸਤਿਗੁਰੂ ਦਾ ਫਰਮਾਨ ਆ, ਮਨੁੱਖ ਕੀ ਟੇਕ ਬਿਰਸੀ ਸਭ ਜਾਣ, ਦੇਵਨ ਕੋ ਏਕਾ ਭਗਵਾਨ, ਔਰ ਓਟ ਮੈਂ ਸਗਲੀ ਦੇਖੀਏ ਕਿ ਤੇਰੀ ਓਟ ਰਹੀ ਹੈ। ਉਸ ਅਕਾਲ ਪੁਰਖ ਦੇ ਆਸਰੇ ਰਹੋ, ਪੰਥ ਦੇ ਨਾਲ ਡੱਟ ਕੇ ਚੱਲਣਾ, ਸਤਿਗੁਰੂ ਅਕਾਲ ਪੁਰਖ ਦਾ ਆਸਰਾ ਰੱਖਣਾ ਤੇ ਕੇਸਰੀ ਨਿਸ਼ਾਨ ਸਾਹਿਬ ਦੇ ਸਤਿਕਾਰ ਨੂੰ ਕਾਇਮ ਰੱਖਣਾ। ਤੇ ਜਿਹੜੀਆਂ ਥਾਵਾਂ ਥਾਵਾਂ ਤੋਂ ਕਾਰਵਾਈਆਂ ਹੋ ਰਹੀਆਂ ਤੇ ਪੁਲਿਸ ਨੇ ਨਵਾਂ ਰਾਹ ਅਪਣਾ ਲਿਆ, ਅਖਬਾਰਾਂ ਵਿੱਚ ਵੀ ਆਉਣਾ ਸ਼ੁਰੂ ਹੋ ਗਿਆ ਕਿ ਗੰਗਾਨਗਰ ਦੇ DIG ਨੇ ਕਿਹਾ ਸਾਨੂੰ ਹੋਰ ਦਿੱਤਾ ਪੈ ਗਈ ਹੈ, ਪੰਜਾਬ ਵਿੱਚੋਂ ਲਾਸ਼ਾਂ ਆਉਣੀਆਂ ਸ਼ੁਰੂ ਹੋ ਗਈਆਂ ਤੇ ਸਾਨੂੰ ਨੇਤਾ ਪ੍ਰਤੀ ਇਹਨਾਂ ਦਾ ਪੋਸਟਮਾਰਟਮ ਕਰਵਾ ਕੇ ਤੇ ਸਤਿਕਾਰ ਕਰਨਾ ਪੈਂਦਾ, ਸਾਨੂੰ ਬਹੁਤ ਕੰਮ ਹੈ, ਜ਼ਿਆਦਾ ਵੱਧ ਗਿਆ ਹੈ, ਉਹਦੇ ਵੱਲ ਆਪਾਂ ਨੂੰ ਕੁਝ ਧਿਆਨ ਦੇਣਾ ਪੈਣਾ, ਇਕੱਲੀਆਂ ਗੱਲਾਂ ਨਾਲ ਹੀ ਸਰਨਾ। ਮੈਨੂੰ ਤਾਂ ਅੱਜ ਪਤਾ ਲੱਗਾ ਚੁੱਪ ਮੈਂ ਕਈਆਂ ਦਿਨਾਂ ਦਾ ਹਾਂ, ਖਬਰ ਪੜ੍ਹੀ ਹੈ, ਚੁੱਪ ਇਸ ਕਰਕੇ ਸੀ ਵੇਖਣਾ ਚਾਹੀਦਾ ਹੈ ਕਿ ਅੱਜ ਕਿਸੇ ਪ੍ਰੇਮੀ ਨੇ ਦੱਸਿਆ ਵੀ ਜਿੱਤੀਆਂ ਲਾਸ਼ਾਂ ਕਹਿੰਦੇ ਸਾਰੀਆਂ ਸਿੱਖਾਂ ਦੀਆਂ ਹੀ ਹੈ, ਤੇ ਫਿਰ ਸਿੰਘੋ ਸੋਚਣਾ ਪਊਗਾ ਆਪਾਂ ਨੂੰ, ਜੇ ਸਿੰਘਾਂ ਦੀਆਂ ਲਾਸ਼ਾਂ ਉਧਰ ਨੂੰ ਜਾਂਦੀਆਂ ਤੇ ਆਪਾਂ ਮੋੜਨੀਆਂ ਕਿਵੇਂ ਹੈ, ਇਹਦੇ ਬਾਰੇ ਤੁਸੀਂ ਵੀ ਸੋਚੋ ਤੇ ਮੈਂ ਵੀ ਸੋਚੂਗਾ, ਮੇਰਾ ਤਾਂ ਤਕਰੀਬਨ ਸੋਚਿਆ ਹੀ ਹੈ। ਸੁਆਤਨ ਦੀ ਤੁਹਾਡੀ ਲੋੜ ਹੈ ਜਾਂ ਲੀਡਰਾਂ ਨੂੰ ਲੋੜ ਹੈ? ਸਤਿਗੁਰੂ ਦੇ ਆਸਰੇ ਰਹਿਣਾ, ਕਾਣ ਕਿਸੇ ਦੀ ਮੰਨਣੀ ਨਹੀਂ, ਭੈ ਕਿਸੇ ਨੂੰ ਦੇਣਾ ਨਹੀਂ ਤੇ ਭੈ ਕਿਸੇ ਦਾ ਮੰਨਣਾ ਨਹੀਂ। ਗੁਰੂ ਸਾਹਿਬ ਦਾ ਹੁਕਮ ਹੈ, ਭੈ ਕਾ ਹੁਣ ਕਹੋ ਜੇਤਨ ਹੈ, ਮੈਂ ਭੈ ਮਾਨ ਤਾਨ, ਇਸ ਆਸ਼ੇ ਤੇ ਆਪਾਂ ਚੱਲਣਾ। ਅਕੱਤਰਤਾ ਸਹਿਤ ਰਹੋ ਤੇ ਹਥਿਆਰ ਪੂਰੇ ਰੱਖੋ, ਤੇ ਨੇਤਾ ਪ੍ਰਤੀ ਐਲਾਨ ਇੱਥੋਂ ਹੁੰਦਾ, ਪਰ ਆਉਣ ਵਾਲੇ ਦੇ ਕੰਨ ਤੇ ਜੂਨੀ ਸਰਕਰੀ ਦੀ ਜੋ ਕੁੱਟ ਪੈਂਦੀ ਹੈ, ਉਦੋਂ ਕਹਿੰਦੇ ਬਾਬਾ ਜੀ ਉਹਦੇ ਮੰਨ ਲੈਂਦੇ ਚੰਗਾ ਸੀ, ਤੇ ਜੇ ਅੱਗੇ ਨਹੀਂ ਮੰਨੇ ਹੁਣ ਮੰਨ ਲਓ, ਹਥਿਆਰ ਵੱਧ ਤੋਂ ਵੱਧ ਲੈ ਕੇ ਰੱਖੋ। ਤੇ ਕਈ ਪੁੱਛਦੇ ਰਹਿੰਦੇ ਜੀ ਕੀ ਕਰਨਾ ਕਦੋਂ ਕਰਨਾ, ਜੇ ਤਾਂ ਭਗਤ ਸਿੰਘ ਗਾਂਧੀ ਨੂੰ ਪੁੱਛ ਕੇ ਗਿਆ ਸੀ ਜਾਂ ਊਧਮ ਸਿੰਘ ਕਿਸੇ ਦੀ ਰਾਏ ਲੈ ਕੇ ਗਿਆ ਸੀ, ਫਿਰ ਤਾਂ ਤੁਸੀਂ ਵੀ ਪੁੱਛ ਲਓ, ਤੇ ਅਸੀਂ ਤਾਂ ਦੱਸ ਵੀ ਚੁੱਕੇ ਹਾਂ, ਉਹਨਾਂ ਨੂੰ ਤਾਂ ਕਿਹਾ ਵੀ ਕਿਸੇ ਨੇ ਨਹੀਂ ਸੀ। ਤੇ ਮੈਂ ਤਾਂ ਕਿੰਨੇ ਵਾਰ ਸਟੇਜ ਤੋਂ ਬਿਆਨ ਦੇ ਚੁੱਕੇ ਹਾਂ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨੂੰ ਅੱਗ ਲਾਉਣ ਵਾਲਾ ਮਨੁੱਖ, ਧੀਆਂ ਭੈਣਾਂ ਦੀ ਇੱਜ਼ਤ ਲੁੱਟਣ ਵਾਲਾ ਮਨੁੱਖ, ਉਹਨਾਂ ਨੂੰ ਜਿਹੜਾ ਗੱਡੀ ਚੜ੍ਹਾ ਕੇ ਆਵੇਗਾ ਮੈਂ ਉਹਨੂੰ ਸਾਂਭਾਂਗਾ। ਭਗਤ ਸਿੰਘ ਤਾਂ ਕਿਸੇ ਨੇ ਨਹੀਂ ਸਿੱਖਿਆ ਇਹ। ਅਰੇ ਨੇਤਾ ਪ੍ਰਤੀ ਕਹਿੰਦੀ ਹੈ ਕੋਈ ਕਰਕੇ ਆਏ ਹੈ, ਇਹਦੇ ਵੱਲ ਧਿਆਨ ਦਿਓ। ਕੇਵਲ ਗੱਲਾਂ ਦੇ ਪਛਾਣ ਨਾਲ ਨਹੀਂ ਸਾਰਾ ਜਦੋਂ ਤੱਕ ਕਾਸਨੀ ਵਿੱਚ ਪੈਂਦੀ। ਸੋ ਮਿਲ ਕੇ ਰਹਿਣਾ, ਮੈਂ ਆਪਣੇ ਵੱਲੋਂ ਜਾਣ ਵਾਲੇ ਭਾਈ ਬਲਦੇਵ ਸਿੰਘ ਜੀ ਨਿਜ਼ਾਮਪੁਰੀਏ ਜੋ ਹਨ, ਭਾਵੇਂ ਉਹਨਾਂ ਦਾ ਦੌਰਾ ਕੱਟਿਆ ਤੇ ਕਈਆਂ ਦਾ ਖਿਆਲ ਹੈ ਵੀ ਇਹ ਲੀਡਰ ਬਣ ਕੇ ਚੱਲਿਆ। ਸਿੰਘੋ ਜਿਹੜਾ ਇਨਸਾਨ ਕਿਤੇ ਗਲਤੀ ਦਾ ਸ਼ਿਕਾਰ ਹੋ ਜਾਂਦਾ ਹੈ ਕੁਸੰਗਤ ਦੇ ਕਾਰਨ, ਉਹਦਾ ਮਤਲਬ ਇਹ ਨਹੀਂ ਕੱਢ ਲੈਣਾ ਚਾਹੀਦਾ ਜੇ ਉਹਨੇ ਕੁਸੰਗਤ ਦਾ ਤਿਆਗ ਕਰਕੇ ਤੇ ਸੰਗਤ ਦੀ ਰੰਗਤ ਨੂੰ ਆਪਣੇ ਮਨ ਚ ਚਾੜ ਲਿਆ ਤੇ ਫੇਰ ਵੀ ਉਹੋ ਜਿਹਾ ਹੀ ਉਹ ਛੱਕ ਛੱਡ ਦੇਣੀ ਚਾਹੀਦੀ ਹੈ। ਅਕਾਲੀ ਦਲ ਵਿੰਗ ਕੱਢ, ਅੱਗੇ ਤਾਂ ਨਹੀਂ ਮੈਂ ਸੁਣਿਆ ਅੱਜ ਕਿਹੜਾ ਯੂਥ ਵਿੰਗ ਤੇ ਹੋਰ ਕਈ ਵਿੰਗ ਸੀ, ਤੇ ਵਿੰਗ ਕੱਢ ਆ ਤੇ ਮਾਰੇ ਕਿਰਪਾ ਕਰਨ, ਵਿੰਗ ਕੱਢਣ ਦੀ ਸਮਰੱਥਾ ਬਖਸ਼ਣ, ਤੇ ਜਦੋਂ ਵਾਪਸ ਆਓ ਤੇ ਪਿੰਡਾਂ ਚ ਜਾਓ, ਹਥਿਆਰਾਂ ਦਾ ਪ੍ਰਬੰਧ ਆਪੋ ਆਪਣੇ ਕਰਨਾ, ਪਰ ਕਿਸੇ ਜੰਗਾਲੇ ਜਿਹੜਾ ਟੁੱਟੇ ਜਿਹੜਾ ਨਹੀਂ, ਨਵਾਂ ਚੰਗਾ ਚੜ੍ਹਦੀ ਕਲਾ ਦਾ ਹੋਵੇ। ਹੱਥ ਜੀ ਕਸਲ ਸੋ